ویل سے پرانا بھی بانی کی گل تھی کرتے ہو بھی ویدا میں بھی بانی ہے پرانا میں بھی بانی ہے ویدا سے پرانا کا جڑا اپدیش ہے یہ کسی گرجے نو پراپت ہوتا ہے کس نو پراپت کسی ورلے ہوئی یہ ویدا سے پرانا کا اپدیش جڑا ہے وہ مل رہا ہے ہر ایک نو ویدا کا اپدیش نہیں دتا جا سکتا اپدیش دن تو پہلے ویکیا جا رہا ہے بھی یہ برادری اتنی نیویں بننے والا تو نہیں اتوں تک دیا بھی سجاوا سن بھی جی کوئی شوگر بندہ ویل سن بھی لینا سی تو کنا سکا ڈال کے پا دتا جا رہا بھی تنیا کیوں کہ تو سن جو کر یہ ساری بھارتی سنسکرتی کا اتحاد ہے کوئی اتحاس نہیں ہے اتحاس ہے جہاں وید نیو ورن والا سن لینا سی وہ کن ہی بند کر دیتے جاتے سے سکا ڈال کے کن چ پا دیتا جاتا مہاراج جی کہ جدو تھی ویدا کا اپدیش دیں پہلے ویختے ہو بھی یہ برادری اچھی ہے یہ براہمن ہے کھتری ہے تو ویش نو پڑھن کا حق نہیں صرف سن سکتا پڑھ نہیں سکتا ویش جہاں وہ صرف سن سکتا تسی پہلا نیکی جات جڑی برادری ہے وہ پہلا اچھی جات ویختے ہو پھر انہوں ویدا کا اپدیش
دے
ہر ایک بندہ وید سن کے پڑھ نہیں سکتا وید پڑھن واسطے بڑی تیکشن بدھی چاہیے کیونکہ خالسا جی ویدا کے جڑے سلوک نے سنسکرت لکھے ہوئے پڑھنے بڑے کٹن نے ویدا نو پڑھن واسطے پہلا چھ انگا لکھن ہونا چاہیے ویاکرن نرکت پنگل جوتش ویدک پہلا جدو یہ چھ ہے تمہیں پورن آ جان پھر تسی وید پڑھ سکتے ہوں نہ تو ویاکرن پڑھن واسطے ہوں لگو سدھانت قوم دی پڑھ کے پھر جا کے اگے سنسکرت پڑھن کی پربھاشا جہی وہ شروع ہوں جدو لگو سدھانت پڑھیا جاتا وہ سینکڑے سوتر جہے نے سنسکرت کے وہ زبانی یاد کیتے جاتے ہوں زبانی یاد کرنے واسطے پہلا دماغ کنا ہونا چاہیے اور اب جی کہ پہلا جہے پڑھنے والے نے ایک تو پڑھنے والے تو اچھی جات کے ہون یہ شرط ہوں وید پڑھان واسطے دوجا اچھی جات والوں پچھوں بھی وید وہ پڑھ سکتے سن جنہ کی مت جنہ کی بدھی بڑی بریق ہو جنہ کی بدھی بڑی تیکشن ہو جڑے ویاکرن کی پکڑ رکھتے ہوں ویاکرن ہی بہت اوکھا ویدا کا ویدا کے ویاکرن واسطے بھی پہلا بڑا دماغ خرچنا پہلا پھر نرکت یہ شبد کتوں پیدا ہوا اکتی صاحب اس شبد نو بیان کرنا پھر جوتش میں مغز ماری کرنی کہ کہڑا گن ہے کہڑا لگن ہے کہڑا شب گن ہے کہڑا اشب گن ہے وہ جوتش نو پڑھنا پھر پنگل کا بیان ہونا پنگل جہی کوتا یہ چند کیویں اچارن کیتا گیا ہے چند کے لگو ماتراو کتنے نے دیرگ کتنے نے وہ بارے پورا گیان ہوگے اس ڈنگ چھ انگ جہے ویدا کے منع نے وہ پڑھنے واسطے دماغ جہا ہے گرو امرداس صاحب کہتے وہ بڑا وڈا دماغ چاہیے سرتی جہی وہ بڑی تیکشن سے بریق چاہی ہوں پڑھتا ہے وید انس بڑا کرنا پڑے گا سلوک سنسکرت جدو لگو سدھانت آدھ کلاس بھی دیکھے ہے پڑھنے والوں دیکھے بھی وہ سوترا نو پھر زبانی رٹتے ہیں زبانی یاد کرتے ہیں سوترا وہ سوتر یاد کرنے بڑے اوکھے نے بار بار انہوں سوترا نو پڑھ کے پھر انہوں کا ابھیاس کرنا پیدا ہے لک لک کے بہنا پیدا ایکانت چاہیے ہوں ایسے تک سوترا نو یاد کرنے واسطے بہتے بھیڑ بھڑکے وہ پڑھے بھی نہیں جانے دور دور کا مطلب ہے لک لک کے بیٹھ کے ایکانت جتھے بالکل شانتی ہوئے اتنے بہ کے پڑھنے واسطے وہ سوترا کا ابھیاس کرنا پہلا ہے وہ سرتیاں پڑھنیا پہنیاں
نے
انہوں نے منا بچ پرمیشر کا کال پورکھ کا جڑا پرلوک کا پریم ہے وہ انہوں کے منا بچ ہونا ضروری ہے انہوں کے اندر موکشو بھاو ہونا ضروری ہے بھی مکتی کی اچھا انہوں کے ہردے ہوئے
مدے نر تو مت کر
ਕਰੋੜਾਂ ਦੇ ਵਿੱਚੋਂ ਕੋਈ ਇੱਕ ਅੱਧਾ ਵਿਅਕਤੀ ਹੁੰਦਾ ਸੀ ਜਿਹੜਾ ਵੇਦ ਪੜ੍ਹ ਕੇ ਤਾਂ ਕਰਦਾ ਸੀ। ਹੁਣ ਵੇਦ ਪੜ੍ਹਨੇ ਕਿਹੜਾ ਸੌਖੇ ਨੇ? ਮਹਾਰਾਜ ਜੀ ਕਹਿੰਦੇ ਕਰੋੜਾਂ ਵਿੱਚੋਂ ਕੋਈ ਇੱਕ ਅੱਧਾ ਵਿਅਕਤੀ ਐਸਾ ਹੁੰਦਾ ਸੀ ਜਿਹੜਾ ਵੇਦ ਪੜ੍ਹ ਕੇ ਤੇ ਫਿਰ ਮੁਕਤ ਹੁੰਦਾ ਸੀ, ਫਿਰ ਉਹਨਾਂ ਨੂੰ ਜਾ ਕੇ ਮੁਕਤੀ ਮਿਲਦੀ ਸੀ।
ਨੀਰ ਪਛਾਣ ਕੋ ਜਬ ਟਾਲ ਟਾਲ ਮਾਨ।
ਕਹਿੰਦੇ ਵੇਦਾਂ ਦੀ ਬਾਣੀ ਇਸ ਤਰ੍ਹਾਂ ਹੈ ਜਿਵੇਂ ਖੂਹ ਦਾ ਪਾਣੀ ਹੁੰਦਾ। ਹੁਣ ਖੂਹ ਦਾ ਪਾਣੀ ਹਰ ਇੱਕ ਨੂੰ ਪ੍ਰਾਪਤ ਨਹੀਂ ਹੁੰਦਾ। ਜਿਹੜਾ ਧਾਗਣਾ ਢਾਲੇਗਾ, ਰੱਸੀ ਲਵੇਗਾ, ਰੱਸੀ ਨਾਲ ਭਾਂਡਾ ਬੰਨੇਗਾ, ਫਿਰ ਉਹਨੂੰ ਖੂਹ ਵਿੱਚ ਸੁੱਟੇਗਾ, ਖੂਹ ਵਿੱਚੋਂ ਪਾਣੀ ਭਰ ਕੇ ਫਿਰ ਉਸ ਭਾਂਡੇ ਨੂੰ ਰੱਸੀ ਨਾਲ ਬਾਹਰ ਖਿੱਚੇਗਾ, ਫਿਰ ਉਹ ਪਾਣੀ ਪੀਵੇਗਾ ਤਾਂ ਉਹਦੀ ਪਿਆਸ ਬੁੱਝੇਗੀ। ਕਹਿੰਦੇ ਜਿਹੜਾ ਵੇਦਾਂ ਦਾ ਗਿਆਨ ਹੈ, ਵੇਦਾਂ ਦੀ ਜਿਹੜੀ ਬਾਣੀ ਹੈ, ਉਹ ਖੂਹ ਦੇ ਪਾਣੀ ਦੇ ਸਮਾਨ ਹੈ। ਉਹਦੇ ਵਾਸਤੇ ਪਹਿਲਾਂ ਬਰੀਕ ਬੁੱਧੀ ਹੋਣੀ ਚਾਹੀਦੀ ਹੈ, ਉੱਚੀ ਜਾਤ ਹੋਣੀ ਚਾਹੀਦੀ। ਨੀਵੀਂ ਜਾਤ ਵਾਲਾ ਤਾਂ ਫੜ ਨਹੀਂ ਸਕਦਾ। ਉੱਚੀ ਜਾਤ ਹੋਵੇ, ਫਿਰ ਉਹਦੀ ਬਰੀਕ ਬੁੱਧੀ ਹੋਵੇ, ਫਿਰ ਉਹ ਵਾਰ ਵਾਰ ਉਹਦਾ ਅਭਿਆਸ ਕਰੇ, ਸੂਤਰਾਂ ਨੂੰ ਯਾਦ ਕਰੇ, ਰੱਟਾ ਲਾਵੇ, ਵਿਆਕਰਣ ਪੜ੍ਹੇ, ਜੋਤਿਸ਼ ਪੜ੍ਹੇ, ਪਿੰਗਲ ਪੜ੍ਹੇ, ਨਿਰੁਕਤ ਪੜ੍ਹੇ, ਫਿਰ ਜਾ ਕੇ ਕਿਤੇ ਉਹਨੂੰ ਵੇਦਾਂ ਦੇ ਵਿੱਚੋਂ ਗਿਆਨ ਮਿਲਦਾ ਸੀ ਤੇ ਉਹ ਮੁਕਤ ਹੁੰਦਾ ਸੀ। ਮਹਾਰਾਜ ਜੀ ਕਹਿੰਦੇ ਜਿਹੜਾ ਵੇਦਾਂ ਦਾ ਗਿਆਨ ਹੈ, ਵੇਦਾਂ ਦੀ ਜਿਹੜੀ ਬਾਣੀ ਹੈ, ਉਹ ਖੂਹ ਦੇ ਪਾਣੀ ਦੇ ਸਮਾਨ ਹੈ।
ਕੁਝ ਖੇਤੀ ਕਰ
ਜਿਵੇਂ ਖੂਹ ਦੇ ਪਾਣੀ ਵਿੱਚੋਂ ਕੋਈ ਜ਼ਿਮੀਂਦਾਰ ਪਾਣੀ ਕੱਢ ਕੇ ਆਪਣੀ ਫਸਲ ਭਰ ਲੈਂਦਾ, ਉਹਦੇ ਖੂਹ ਦੇ ਨੇੜੇ ਨੇੜੇ ਜਿਹੜੀ ਜ਼ਮੀਨ ਹੁੰਦੀ ਹੈ, ਉਸ ਜ਼ਮੀਨ ਦੇ ਵਿੱਚ ਉਹ ਪਾਣੀ ਪਾ ਕੇ ਉਹ ਆਪਣੇ ਖੇਤਾਂ ਨੂੰ ਭਰ ਲੈਂਦਾ ਹੈ।
ਇਹ ਨਿੱਤ ਪਾਲਣ ਤੋਂ ਕਰ ਹਿੱਤ,
ਬੜੇ ਹਿੱਤ ਦੇ ਨਾਲ ਆਪਣੀ ਆਪਣੀ ਖੇਤੀ ਪਾਲ ਸਕਦਾ। ਖੂਹ ਦਾ ਪਾਣੀ ਬਹੁਤੀ ਦੂਰ ਤੇ ਨਹੀਂ ਨਾ ਜਾ ਸਕਦਾ। ਚਲੋ ਅੱਜ ਕੱਲ ਤਾਂ ਹੋਰ ਬੜੇ ਸਾਧਨ ਆ ਗਏ, ਉਦੋਂ ਖੂਹ ਦੇ ਨੇੜੇ ਨੇੜੇ ਜਿਹੜੀ ਜ਼ਮੀਨ ਹੁੰਦੀ ਉਹ ਹੀ ਪੜਦੀ। ਕਹਿੰਦੇ ਖੂਹ ਦਾ ਪਾਣੀ ਕੱਢ ਕੇ ਫਿਰ ਉਹ ਕੇਵਲ ਆਪਣੀ ਜ਼ਮੀਨ ਪਾਲ ਸਕਦਾ ਹੈ, ਆਪਣੀ ਜ਼ਮੀਨ ਦੀ ਸਿੰਚਾਈ ਕਰ ਸਕਦਾ ਹੈ।
ਸ੍ਰੀ ਸਤਿਗੁਰ ਕੋ ਸ਼ਬਦ ਸੁਖਾਰੋ, ਕਰਮ ਜਾਤ ਕੋ ਐਸ ਘਰੋ।
ਧੰਨ ਗੁਰੂ ਨਾਨਕ ਸਾਹਿਬ ਨੇ ਵੇਖਿਆ ਵੀ ਕਲਯੁਗ ਦੇ ਵਿੱਚ ਲੋਕਾਂ ਕੋਲ ਇੰਨਾ ਦਿਮਾਗ ਨਹੀਂ ਵੀ ਉਹ ਵੇਦ ਪੜ੍ਹ ਸਕਣ। ਫਿਰ ਮਹਾਰਾਜ ਜੀ ਨੇ ਵੀ ਵੇਖਿਆ ਵੀ ਇੱਕ ਬ੍ਰਾਹਮਣ ਤਾਂ ਵੇਦ ਪੜ੍ਹ ਸਕਦਾ ਹੈ, ਇੱਕ ਸ਼ੂਦਰ ਨਹੀਂ ਪੜ੍ਹ ਸਕਦਾ ਹੈ ਤਾਂ ਸ਼ੂਦਰ ਵੀ ਬੰਦਾ ਜੇ ਇਨਸਾਨ ਹੈ, ਮਨੁੱਖ ਹੈ ਤਾਂ ਉਹਨੂੰ ਵੀ ਤਾਂ ਹੱਕ ਹੈ ਪੜ੍ਹਨ ਦਾ, ਉਹਨੂੰ ਵੀ ਤਾਂ ਹੱਕ ਹੈ ਮੁਕਤੀ ਦਾ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਫਿਰ ਜੀਵਾਂ ਦੀ ਦਸ਼ਾ ਵੇਖ ਕੇ ਚਾਰਾਂ ਵਰਣਾ ਵਾਸਤੇ ਸਾਂਝਾ ਉਪਦੇਸ਼ ਜਿਹੜਾ ਹੈ ਉਹ ਆਪਣੀ ਗੁਰਬਾਣੀ ਉਚਾਰ ਕੇ ਦਿੱਤਾ ਵੀ ਤੁਹਾਡੇ ਚਾਰਾਂ ਵਾਸਤੇ ਇੱਕ ਬਰਾਬਰ ਹੈ, ਇਹਨੂੰ ਕੋਈ ਵੀ ਪੜ੍ਹ ਸਕਦਾ ਹੈ, ਕੋਈ ਵੀ ਸੁਣ ਸਕਦਾ ਹੈ। ਇਹ ਵੀ ਇਕੱਲਾ ਬ੍ਰਾਹਮਣ ਪੜ੍ਹ ਸਕਦਾ ਹੈ, ਛਤਰੀ ਪੜ੍ਹ ਸਕਦਾ ਹੈ, ਜਾਂ ਸ਼ੂਦਰ ਸੁਣ ਸਕਦਾ ਹੈ। ਸ਼ੂਦਰ ਸੁਣ ਵੀ ਨਹੀਂ ਸਕਦਾ, ਵੈਸ਼ ਇਕੱਲਾ ਸੁਣ ਸਕਦਾ ਹੈ। ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਨੇ ਸਾਰਿਆਂ ਦੀ ਕਲਿਆਣ ਵਾਸਤੇ ਚਾਰਾਂ ਵਰਣਾਂ ਦੇ ਅਧਿਕਾਰੀ ਸਮਝ ਕੇ ਵੀ ਸਾਰੀਆਂ ਜਾਤਾਂ ਦੇ ਲੋਕ ਇਹਦੇ ਅਧਿਕਾਰੀ ਨੇ, ਭਾਵੇਂ ਉਹ ਮੁਸਲਮਾਨ ਹੈ। ਹੁਣ ਸੰਸਕ੍ਰਿਤ ਪੜ੍ਹਨ ਵਾਸਤੇ ਮੁਸਲਮਾਨ ਤਾਂ ਆਉਂਦੇ ਨੀ, ਵੇਦ ਨਹੀਂ ਪੜ੍ਹਦੇ। ਤੇ ਵੇਦ ਪਾਠੀ ਪੜ੍ਹਨ ਵਾਲੇ ਜਿਹੜੇ ਵੇਦ ਪੜ੍ਹਨ ਵਾਲੇ ਬ੍ਰਾਹਮਣ ਨੇ ਉਹ ਕੁਰਾਨ ਨਹੀਂ ਪੜ੍ਹਦੇ, ਉਹਨਾਂ ਅੰਦਰ ਕੱਟੜਤਾ ਹੈ, ਬਦਸਕੀ ਗੁਣਾ ਹੈ। ਗੁਰੂ ਨਾਨਕ ਸਾਹਿਬ ਨੇ ਸਾਰੀਆਂ ਜਾਤਾਂ ਸਾਰਿਆਂ ਧਰਮਾਂ ਵਾਸਤੇ ਸਾਂਝਾ ਉਪਦੇਸ਼ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਉਚਾਰਨ ਕੀਤਾ। ਇਹ ਗੱਲ ਦਾ ਸਾਨੂੰ ਮਾਣ ਹੋਣਾ ਚਾਹੀਦਾ ਹੈ, ਇਹਦਾ ਸਾਨੂੰ ਫਖਰ ਹੋਣਾ ਚਾਹੀਦਾ ਹੈ ਕਿ ਇਸ ਕੁੱਲ ਵਿਸ਼ਵ ਵਿੱਚ, ਸਾਰੇ ਬ੍ਰਹਿਮੰਡ ਵਿੱਚ ਇੱਕੋ ਇੱਕ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਐਸੇ ਗ੍ਰੰਥ ਨੇ ਕਿ ਜਿਹੜੇ ਦੁਨੀਆਂ ਦੇ ਹਰ ਇੱਕ ਮਜ਼ਹਬ, ਹਰ ਇੱਕ ਜਾਤੀ, ਹਰ ਇੱਕ ਵਰਣ, ਹਰ ਇੱਕ ਮਤ ਤੇ ਹਰ ਇੱਕ ਫਿਰਕੇ ਵਾਸਤੇ ਸਾਰਿਆਂ ਲਈ ਸਾਂਝਾ ਉਪਦੇਸ਼ ਦੇਣ ਵਾਲੇ, ਉਹ ਸਾਰੇ ਵਿਸ਼ਵ ਦੀ ਅਗਵਾਈ ਕਰ ਸਕਦੇ ਨੇ। ਇਸ ਗੱਲ ਦਾ ਸਾਨੂੰ ਮਾਣ ਹੋਣਾ ਚਾਹੀਦਾ, ਇਹਦਾ ਸਾਨੂੰ ਫਖਰ ਹੋਣਾ ਚਾਹੀਦਾ। ਧੰਨ ਗੁਰੂ ਨਾਨਕ ਸਾਹਿਬ ਦੀ ਬਾਣੀ ਦੀ ਮਹਿਮਾ ਕਰ ਰਹੇ ਨੇ ਗੁਰੂ ਅਮਰਦਾਸ ਸਾਹਿਬ। ਕਹਿੰਦੇ ਸਤਿਗੁਰੂ ਜੀ ਨੇ ਜਿਹੜੀ ਬਾਣੀ ਉਚਾਰਨ ਕੀਤੀ ਹੈ, ਸਾਰੀਆਂ ਜਾਤਾਂ ਨੂੰ ਇਹਨੂੰ ਪੜ੍ਹਨ ਦਾ ਅਧਿਕਾਰ ਹੈ।
ਨਾਨਕ
ਸਾਹਿਬ ਦੀ ਬਾਣੀ ਸਾਰੇ ਦੇਸ਼ਾਂ ਵਿੱਚ ਭਾਵੇਂ ਕੋਈ ਛੋਟਾ ਹੈ ਤੇ ਭਾਵੇਂ ਕੋਈ ਵੱਡਾ ਹੈ, ਸਾਰਿਆਂ ਦੇ ਪੜ੍ਹਨ ਵਾਸਤੇ ਹਰ ਵੇਲੇ ਮੌਜੂਦ ਹੈ। خوہ کا پانی کا خوہ ویچتی ہے نا وہ سارے پاس نہیں پہنچ رہا. پر گرو نانک صاحب کی بانی میگ کی درخت ہے مولے دھار نہیں ہے جہاں ہر ایک تھان سے پراپت ہوتا ہر ایک جگہ سے جتنے جتنے بھی کوئی بیٹھا ہے سویں کوئی چھوٹا ہے سویں کوئی بڑا ہے سویں کوئی راجا ہے سویں کوئی کنداڑ سکھاری ہے سارے واسطے ساریا تھاوا سے سرب دیشوں میں ہر سمے گرو نانک صاحب کی بانی موجود ہے. تھی گرو ارجن صاحب پنجویں پاتشاہ جی نے کہا سا جب سری گرو گرنتھ صاحب جی کی رچنا ہو گئی سکھا نے آخیا مہاراج جی آپ جی واسطے بھی گدی لائیے بکری تو مہاراج جی کہہ رہے نا بھائی سری گرو گرنتھ صاحب جی کی بانی جیڑی ہے میری آتما ہے یہ میرا ہردا ہے ساریا تھاوا سے ہر جگہ سے موجود ہے. سدگرو کیل شریر جو سب پاون کا سب نام رکھا ہے میرا جہاں شریر ہے ساریا تھاوا سے نہیں ہو سکتا پر گرنتھ رہے گا سدگر کو جان ہر تھان جگہ ہر تھان ہے ہر جگہ پہ ہر تھان پہ سری گرو گرنتھ صاحب جی کی بانی جی وہ ویاپک ہے ہر جگہ پہ. مہاراج گرو امرداس صاحب یہ کہتے ہیں سرب دیشوں میں سرب کال کدے بھی پہلے سویر کا سما ہوں ویڑ پڑھن کا سما بھی ہوں وہ واسطے سما ہوں بھی یہ سما یہ سمے یہ وید منتر پڑھنے نے یہو جہ سما ہو ماحول ہو ستگرو جی کی بانی کہڑے بھی سمے پوے کوئی امرت ویلے پڑھ لو رات کو پڑھ لو سویرے پڑھ لو دوپہر کو پڑھ لو جدو مرضی پڑھ لو ہر سمے اور ہر جگہ سے جتنے بھی ضروری نہیں کہ تم گرودوارے بیٹھے ہو کہ اتنے ہی پڑھتے ہیں اچھے تھان سے کسی جگہ سے بیٹھے اتنے پوے ترتے پھرتے بھی کتنے بھی ہو پوے کھیتا چالی باندھے ہو اتنے بھی پڑھ سکتے. شری گرو گرنتھ صاحب جی کی بانی دھن گرو نانک صاحب کی جی بانی ہے ہر جگہ سے ہر تھان سے ان پڑھنا کوئی بھی اچھا نیواں ویکتی ہر ایک ویکتی اس کو پڑھ سکتا ہے جس کو پڑھ کے انہوں کے کلیش کٹے جاندے ہیں. دھنی میرے دھنی سب لوگ پائے اٹھت بیٹھت ہر گن گائے پویں کوئی دھنی دھنوان ہے ہر وید کا ویداں پڑھ کے جہاں یگ سن وہ صرف سنوان لوگ کرا سکتے پر سری گرو گرنتھ صاحب جی کی بانی کا پاٹھ جہاں نرتن ہے وہ بھی کرا سکتا ہے غریب ہے وہ بھی کرا سکتا ہے. مہاراج جی کہتے ہیں پویں کوئی سنوان ہے پویں کوئی نرتنیا ہے کمزور ہے غریب ہے اگتے ہیں بہتے ہیں کہ گروبانی نو پڑھ کے کوئی بھی کسی سمے بھی ہری پرمیشر کے گنا نو گا سکتا ہے. بنا سوچ کہہ کر ہے سنوان کرے بھجن پاوا کلیا وید پڑھنے ہوندے نے ادو ان اشنان کر کے بالکل کیا ہوں پڑھنے کا گربانی بھی اشنان کر کے ہے امرت ویلے پر یہ بھی جی سارا دن بانی پڑھنی ہے تو ہر ویلے اشنان کری جاؤ پھر بانی پڑھو. مہاراج جی کہتے ایک ویلی امرت ویلے اشنان کر کے بانی پڑھ لو جی دن جب جی صاحب پڑھن نو من کرے تو ضروری ہے کہ تمہیں اشنان کرنا پڑے گا تھی پہلے کوئی بھی کام کر رہے ہو بانی پڑھ سکتے ہو جب جی صاحب کا پاٹھ کر سکتے ہو سوپڑی صاحب پڑھ سکتے ہو کسی بھی بانی کا جاپ جاپ صاحب سبئیے چوپئی مہاراج جی بےنت بانیاں کسی بھی سمے کسی بھی بانی کا پاٹھ پہلے سوچ صاحب سوچ صاحب بیٹھے ہو تا کر سکتے ہو جی تا شریر میڑا چکن کے ہل بہ رہے ہو تو دیکھو بھی میرا تو شریر میڑا میں اس کے بانی کمیں پڑا. مہاراج جی کہتے کوئی بریادا نہیں بھی اسے کسی بانی بھی پڑھ سکتے چکن کے نکڑے بھی پڑھ سکتے. سدگرو سچے پاتشاہ جی کی بانی کرت ورت کردیا بھی پڑھ سکتے ہوں وید پڑھ واسطے تو بڑی پوترتا چاہیے سوچتا چاہیے تا جا کے وید پڑھے جاتے ہوں کلیگ مہاراج جی کہتے ایسا سما کہ کول ہے جہاں ویداں اس ڈنگ نہ پڑھ سکے اس کر کے گرو صاحب نے سکھ طریقہ یہ بھی برسا دتا بھی جتنے جتنے بھی کوئی بیٹھا سارے سے پوے جتنے بھی کوئی بیٹھا سارے کے اتنے گربانی کا بھی برسے جتنے بھی کوئی بیٹھا پوے سچمتا صاحب سچمتا صاحب اس بانی کو پڑھ سکتا ہے. اس پر تم کوئی نیو ہے پوے کوئی اچھا ہوں کئی بزرگ نے جہے امرت ویلے اشنان نہیں کر سکتے شریر انہوں کا ساتھ نہیں دینا آخر بھی ہوں اچھی بانی جی میں پڑھی اچھی کا اشنان نہیں کیتا. مہاراج جی کہتے کوئی ضروری نہیں بھی جی انہوں کا شریر نہیں منتا بزرگ ہے شریر اشنان نہیں منتا شریر نو کوئی روگ لگا بخار سانپ چڑھا تب اشنان نہیں ہوں کہے بھی ہوں پانی کی میں پڑھا مہاراج کہ پانی پڑھ سکتا ہے اس سمے بھی پڑھ سکتا ہے پانی نے تو دکھ تک ہے پانی کا سبند آتما نال تن نال نہیں آتما نربل ہونی چاہیے آتما نال جڑنا چاہیے تو مہاراج سچے پاتشاہ جی کہتے اس طرح سر بھجن پاوا ہے کلیان گربانی دے بھجن کر کے کلیان نو پراپت کرتے ہیں
وید پران تو پجل جیسے بھروسائے کو ایک چیت جیسے
بھویں کوئی نیو ہے بھویں کوئی اچا ہے سارے ایک بار گربانی کو پڑھ سکتے ہیں یہ مہاراج جی کہہ دے تو ہور درشتانت دیں پاتشاہ کہہ دے جڑا ویدا دا گیان ہے وہ خوہ دا جل ہے ہوں خوہ دا جڑا پانی ہے وہ ساریا تھاوا ایکو جہ نہیں ورت سکتا یہ ودھان ہے خوہ دا پانی تو خوہ چ ہی رہنا نا اس کو کوئی کٹے گا بچوں تاہ نکلے گا خوہ دا پانی جڑا ہے وہ ورکا دا روپ ہو کے ساریا تھاوا تے نہیں ورت سکتا
سب میرے پانی میگ سمان برکھے چون کہتے
جی ستگران کی بانی ہے وہ برکھا دے سمان ہے جڑی ایک سمان سارے تھاوا سے برس گئی سن گرو نانک صاحب کی بانی میہ یہ میہ ہے یہ مولے دار میہ ہے جڑا ہر جگہ سے ہر تھان سے برس گا
بن کے پرسو پنچھی سکھ پاوے کریں پن ہر تبت مٹاوے
میہ پہ نا تو جنگل کے جڑے پشو کے پنچھی نے انہوں بھی سکھ ملتا انہوں کی پیاس مٹتی ہے وہ پانی پی کے برکھا کا اپنی پیاس ہو جاتے ہوں خوہ کے پانی نے تو نہیں نا جانوروں کی پیاس ہو جانی اور آج کہتے جڑے جنگل کے جانور پشو کے پنچھی نے جدو میہ پہنا تو میہ کے پانی نال انہوں کی پیاس بجتی ہے وہ پانی پی کے اپنی پیاس بجھا
خوہ
جڑا ہے وہ کسی واسطے سکھدائی ہوں کسی واسطے نہیں ہوں
سن تھن سے سب سکھ پانی
پر جڑا میہ ہے وہ ایک سمان سارے واسطے سارے نو سکھ دین والا
ہے بنا جتن سبھی سکھ پائے
انہوں زمیندار کے کھیت بیجے ہوئے نے میہ سارے ایک برابر برستا ہے سارے دیا فصل پکتی نے سارے دیا فصل پک کے گھر آدی نے سب نو سکھ پڑتا میہ کے پانی نال سارے زمیندار سکھی ہوں نے
سب گر تو شبد سکھے برکت پراپت
اسی طرح ستگر کی بانی جہی ہے گرو کا ستگرو جی کا جہاں شبد ہے یہ کوئی بھی پڑھ لو کوئی بھی پویں وہ شودر ہے پویں وہ براہمن ہے پویں وہ چھتری ہے ویش ہے مسلمان ہے عیسائی ہے یہودی ہے فارسی ہے کوئی بھی پڑھ لے ستگرو سچے پاتشاہ جی کی بانی سارے سکھ دین والی جہاں پڑھے گا ان سکھ کی پراپتی ہوئے گی بانی میں سارے امرت نے جہاں کھوجے گا انہوں سمگر امرتا کی پراپتی ہوئے گی بانی گرو گرو ہے بانی وچ بانی امرت سارے گربانی کہے سیوک جن مان پر تک گرو نے سارے یہ سارے امرت نے جہاں بھی پڑھے گا جہاں بھی کیونکہ میہ سارے سکھ دینا ہے اسی طرح گربانی بھی سارے سکھ دینی ہے
کہتے
حالانکہ دھرتی دے وچ خوہ ہے خوہ دے وچ پانی ہے پر میہ پھر بھی برستا ہے کیوں کیونکہ میہ دی لوڑ ہے ورکا دی لوڑ ہوندی ہے تاں ہی میہ برستا ہے ورکا تاں ہی ہوندی ہے پویں خواہ وچ پانی بھریا ہوا پر پھر بھی ورکا برستی ہے
یا تے پنگت ہردے بچارو کن ہر کو نیند دھارو
کہندے پنڈت جی تہاڈے سوال دا جواب ہے تسی آکھیا سی گرو نانک صاحب نے پانی کیوں چاڑی ہے مہاراج کہندے بھائی جویں ویدا وچ گیان دا پویں پہلا ہے سی پر وہ خوہ کا پانی سے لوگوں نو میہ کے پانی کی لوڑ سی اس کر کے گرو نانک صاحب نے گربانی اچارن کی
گربانی کو کارن سنو بھجن میں کرو
سندے گربانی نو چارن واسطے اس کر کے پنڈت جنو ستگڑا نے اس کر کے گربانی اچارن کیتی ہے اس کارن کر کے گربانی کا اچار کیتا تسی اپنے من کا جڑا سندے ہے اس نو سن کے اپنے ہردے کا سندے مٹا لو سنتیاں دی نوتی کر لو
لاکھوں گربانی نیچ کے ایک سمانی
پڑھ کے تو کروڑوں پچھوں کوئی ایک ادا ہی مفت ہوں پر پاتشاہ کہ جی ستگران کی بانی ہے یہ لکھان سے کروڑوں ورسایا کروڑوں گربانی نے تو کروڑوں ورسایا کروڑوں مکتی دیتی ہے کروڑوں کلیان دیتی ہے جن جن گربانی پڑھی سنی پوے کوئی اچا سی پوے کوئی نیواں سی پوے کوئی براہمن سی پوے کوئی شوتر سی جن جن بھی پڑھی گربانی وہ مکت ہو گئے وید تو ایک ادے نو تار دے نا پر گربانی سارے نو تار کی سمرتھا رکھتی ہے
پریم تھان جے پتھے بچارا بہت کمال ہے
اپنے من چ پریم دھارن کر کے گربانی نو پڑھتے نے پھر بھی وچار کرتے نے پاتشاہ جی کہتے پھر انہوں کا سدھے سدھ سبھاوک کی چھتی نال یہ سنسار کو نسپارا ہو جاتا جہ جہ پریم سہت گربانی نو پڑھتے نے پھر بھی وچار کرتے نے نرسندے وہ مکتی نو موکش نو پراپت ہوندے ہن
مگر کیرتن پر جو باسی سن کر سگرے پے اولاسی
اس نگر کو کشیتر دے نواسی سی تیرتھ تے رہن والے تیرتھ یاتری بھی بڑے آئے ہوئے سی جدو انہوں نے ستگرو گرو امر داس صاحب جی دے بچن سنے کہے تو انہوں نے پنڈتوں نو سنے سارے نے سارے نو سن کے بڑی خوشی ہوئی کہ گرو صاحب جی نے باقی جہاں ایک بچن کہ ہے بہت قیمتی ہے اور سارتھک ہے تو سارے سن کے بڑے خوش ہوئے پرسن ہوئے مہاراج جی کے بچن سن کے
بندن کر سب ہوں سرائے گئے اپنے دھام نمائے
انہاں براہمنا کا بھی مان نویت ہوا انہوں نے بھی ستگرا کے چرنا سے وندنا کی مہاراج جی نمسکار کی اور جن تیرتھ سے آئے ہوئے کرکشیتر نگر کے نواسی سن سب نے مہاراج جی نمسکار کی اور آگیا لے کے ودا ہوئے
اس پرکار کچھ چرچا بھائی سن کے سچی دور مت گئی
کچھ چرچا ہوئی ستگڑا دیوڑا براہمنا اور بھی کچھ شبد چرچا ہوئی سوال جواب ہوئے بہت سارے من کی جی دور مت سی بھڑی مت سی ستگڑا کے مکھوں بچن سن سن کے انہوں نے درمت کا ناس ہوا پاتشاہ جی کے بچن درمت کا ناس کر کے گرمت کا پرکاش کرنے والے نے درمت ناسی ہے اور انہوں نے اندر سمت کا پرکاش گرو صاحب جی کے بچنا نے کیتا ہے
خان پان کر سنگت سات دوجی نسبت جگنات
ایک رات ستگرا نے اتنے بتیت کیتی سی ایک دن بھی بتیت ہو گیا دوجی رات آ گئی رات کا سما لنگر پرشادا ساری سنگت سمیت مہاراج جی کا لونا اگڑا ہی سکتے سن اور اس تیرتھ یاترا گرو رام داس صاحب جی بھی ستگرا کے نال سن تو کہن لگے بھی اس پرکار رات پی تو رات دوسری ستگرو جی نے وشرام کر کے بتیت
کیتے سب سکھن جت کی نشنا
ستگرو جی نے تیسرے دن پھر سارے سکھان سمیت کہنے چلو بھائی جہے ہور تیرتھ نے اتنے بھی تمہوں لے چلے تیرتھ سارے ستگرا نو سدتے سی کہ مہاراج ساڈے چرن پا کے سانو پوتر کرن تو سنگتاں سمیت ستگرا نے جہے ہور تیرتھ سن اتنے پویں برہم سروور ہے چاہے ہور تیرتھ نے انہاں تیرتھاں وچ سنگت سمیت چل کے چرن پا کے تیرتھاں نو پوتر کیتا ہے
یتھا شکت سبھن دے دان بیٹھے کرپا ندھان
بہت سارے جاچک منگتے ستگرا کو دان تیرتھان کے دان لین والے بڑے آدھے ستگرا کے کول بھی آئے مہاراج جی نے سب نو دان دتا سب دیا چوڑیاں پڑیاں کسی نو اپنے کولوں ناراض نہیں جان دتا کیونکہ ستگرا کا گھر برتن بھریا ہوا کوئی گرو گھروں خالی نہیں مڑتا ਉਹ ਸਤਿਗੁਰਾਂ ਨੇ ਸਾਰਿਆਂ ਦੀਆਂ ਤੋੜੀਆਂ ਭਰੀਆਂ ਤੇ ਉਪਰੰਤ ਇੱਕ ਸਥਾਨ ਦੇਖ ਕੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਨੇ ਡੇਰਾ ਕੀਤਾ ਹੈ।
ਖਾਨ ਪਾਨ ਸੰਗਤ ਸਭ ਕਰਕੇ
ਸਾਰੀ ਸੰਗਤ ਨੇ ਖਾਨ ਪਾਨ ਕੀਤਾ, ਲੰਗਰ ਪ੍ਰਸ਼ਾਦਾ ਦੁਪਹਿਰ ਦਾ ਛਕਿਆ ਹੈ।
ਬੜੀ
ਖੁਸ਼ੀ ਨਾਲ ਸਾਰੀ ਸੰਗਤ ਸਤਿਗੁਰਾਂ ਦੇ ਚਰਨਾਂ ਵਿੱਚ ਆਈ ਹੈ। ਮਹਾਰਾਜ ਗਰੀਬ ਨਿਵਾਜ ਪਾਤਸ਼ਾਹ ਜੀ ਦਾ ਦਰਬਾਰ ਦੁਪਹਿਰ ਦੇ ਸਮੇਂ ਬਾਅਦ ਵਿੱਚ ਸੰਗਤ ਬਹਿ ਗਈ ਗੁਰੂ ਸਾਹਿਬ ਦੇ ਚਰਨਾਂ ਚ।
ਆਪ ਜੀ ਸਭ ਪੂਜਨ ਕੀਨੇ ਸ੍ਰੀ ਗੁਰੂ ਤੁਮ ਹੋਰ ਸਭ ਕੁਝ ਕੀਨੇ।
ਸਿੱਖਾਂ ਬੇਨਤੀ ਕੀਤੀ, ਸਾਹਿਬ ਸੱਚੇ ਪਾਤਸ਼ਾਹ ਤੁਸੀਂ ਅੰਤਰ ਜਾਮੀ ਹੋ, ਸਭ ਕੁਝ ਜਾਣਦੇ ਹੋ, ਤੁਹਾਡੇ ਤੋਂ ਕੁਝ ਵੀ ਲੁਕਿਆ ਹੋਇਆ ਨਹੀਂ। ਤਿੰਨਾਂ ਕਾਲਾਂ ਦੇ ਤੁਸੀਂ ਗਿਆਤਾ ਹੋ, ਪਿੱਛੇ ਕੀ ਹੋਇਆ ਉਹ ਵੀ ਜਾਣਦੇ ਹੋ, ਹੁਣ ਕੀ ਹੋਏਗਾ ਉਹ ਵੀ ਜਾਣਦੇ ਹੋ, ਆਉਣ ਵਾਲੇ ਸਮੇਂ ਚ ਕੀ ਹੋਣਾ ਉਹ ਵੀ ਜਾਣਦੇ ਹੋ। ਮਹਾਰਾਜ ਤੁਸੀਂ ਭੂਤ ਵਰਤਮਾਨ ਔਰ ਭਵਿੱਖ ਕਾਲ ਦੇ ਗਿਆਤਾ ਹੋ।
ਇੱਕ ਛੇਤੇ ਉਹ ਸੀ ਅਧਿਕਾਲੀ ਕਿਮ ਤੁਮੀ
ਸਾਡੀ ਇਹ ਬੇਨਤੀ ਹੈ ਵੀ ਇਹ ਜਿਹੜਾ ਕੁਰੂਕਸ਼ੇਤਰ ਨਗਰ ਹੈ 48 ਕੋਹ ਤੱਕ, ਇਹ ਸਾਰੀ ਜਗ੍ਹਾ ਪਵਿੱਤਰ ਕਿਵੇਂ ਹੋਈ? 48 ਕੋਹ ਜਿਹੜਾ ਕੁਰੂਕਸ਼ੇਤਰ ਦਾ ਇਲਾਕਾ ਹੈ ਉਹ ਪਵਿੱਤਰ ਮੰਨਿਆ ਜਾਂਦਾ ਹੈ ਤਾਂ ਪੁਰਾਣਕ ਇਤਿਹਾਸ, ਸਤਿਗੁਰੂ ਜੀ ਸਿਰਫ ਇਤਿਹਾਸ ਦੱਸ ਰਹੇ ਨੇ ਸਿੱਖਾਂ ਦੀ ਜਾਣਕਾਰੀ ਵਾਸਤੇ ਵੀ ਸਿੱਖਾਂ ਦੇ, ਕਿਉਂਕਿ ਜਿੱਥੇ ਆਏ ਉਹਨਾਂ ਨੂੰ ਪਤਾ ਤਾਂ ਹੋਵੇ ਵੀ ਜਿੱਥੇ ਆਏ ਆ ਇਹਦਾ ਇਤਿਹਾਸ ਕੀ ਹੈ, ਇਸ ਜਗ੍ਹਾ ਦੀ ਮਹਾਨਤਾ ਕੀ ਹੈ, ਇਹ ਪ੍ਰਗਟ ਕੌਣ। ਇਸ ਕਰਕੇ ਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਵੀ 48 ਕੋਹ ਤੱਕ ਕੁਰੂਕਸ਼ੇਤਰ ਦਾ ਜਿਹੜਾ ਇਲਾਕਾ ਹੈ ਇਹ ਪਵਿੱਤਰ ਕਿਉਂ ਮੰਨਿਆ ਜਾਂਦਾ ਹੈ, ਇਹਨੂੰ ਪਾਵਨ ਕਿਉਂ ਕਿਹਾ ਜਾਂਦਾ, ਇਹਦਾ ਕੀ ਮਹੱਤਵ ਹੈ।
ਜਿਸ ਮੈਂ ਬਣੇ ਹਜ਼ਾਰੋਂ ਅਨਕ ਭਏ ਤਪੱਸੀ ਸਭ ਧਾਰੇ।
ਮਹਾਰਾਜ ਇਹਨਾਂ 48 ਕੋਹਾਂ ਦੇ ਵਿੱਚ ਬੜੇ ਤੀਰਥ ਬਣੇ ਹੋਏ ਨੇ ਤੇ ਸੈਂਕੜੇ ਤਪਸਵੀਆਂ ਨੇ, ਰਿਸ਼ੀਆਂ ਮੁਨੀਆਂ ਨੇ ਇਹਨਾਂ 48 ਕੋਹਾਂ ਦੇ ਵਿੱਚ ਹੀ ਬਹਿ ਕੇ ਤਪ ਕੀਤਾ ਹੈ।
ਧਾਨ ਪੁਨੀਤ ਗਿਆਨ ਲੜ ਮਰ ਜਾ
ਜਗ੍ਹਾ ਨੂੰ ਪਵਿੱਤਰ ਜਾਣ ਕੇ ਕੈਰਵ ਤੇ ਪਾਂਡਵ ਵੀ ਇੱਥੇ ਲੜ ਕੇ ਮਰੇ ਨੇ, ਉਹ ਪਿੱਛੇ ਹੋਰ ਕਿਤੇ ਵੀ ਲੜ ਸਕਦੇ ਸੀ, ਪਰ ਉਹਨਾਂ ਨੇ ਕੁਰੂਕਸ਼ੇਤਰ ਵਾਲੀ ਜਗ੍ਹਾ ਚੁਣੀ ਵੀ ਇੱਥੇ ਲੜ ਕੇ ਅਸੀਂ ਜੇ ਮਰਾਂਗੇ ਤੇ ਮੁਕਤ ਹੋਵਾਂਗੇ। ਭਗਵਾਨ ਕ੍ਰਿਸ਼ਨ ਜੀ ਨੇ ਵੀ ਗੀਤਾ ਵਿੱਚ ਕਿਹਾ ਧਰਮ ਕੁਸ਼ੇਤਰੇ ਕੁਰੂਕਸ਼ੇਤਰੇ ਸਮ ਵੇਤਾਰੇ ਨਮਾ, ਕਿਉਂਕਿ ਕੁਰੂਕਸ਼ੇਤਰ ਦੀ ਜਿਹੜੀ ਧਰਤੀ ਹੈ ਧਰਮ ਕੁਸ਼ੇਤਰ ਹੈ, ਇਹ ਧਰਮ ਵਾਲਾ ਥਾਂ ਹੈ, ਧਰਮੀਆਂ ਦੀ ਜਗ੍ਹਾ ਹੈ, ਕਿਉਂ ਮੰਨਿਆ ਜਾਂਦਾ ਉਹ ਧਰਮ ਕੁਸ਼ੇਤਰ। ਔਰਵ ਤੇ ਪਾਂਡਵ ਵੀ ਇੱਥੇ ਲੜ ਕੇ ਮਰੇ ਨੇ, ਉਹਨਾਂ ਨੇ ਵੀ ਇਹ ਜਾਣ ਕੇ ਇੱਥੇ ਲੜਾਈ ਕੀਤੀ ਸੀ, ਜੰਗ ਕੀਤਾ ਸੀ ਵੀ ਇਹ ਪਵਿੱਤਰ ਥਾਂ ਹੈ, ਇਹਨੂੰ ਪਵਿੱਤਰ ਕਿਉਂ ਮੰਨਿਆ ਜਾਂਦਾ, ਕਿਵੇਂ ਮੰਨਿਆ ਜਾਂਦਾ। ਮਹਾਰਾਜ ਉਹ ਆਪ ਦੀ ਕਿਰਪਾ ਕਰਕੇ ਸਾਨੂੰ ਦੱਸੋ
ਕਿਸ ਕਾਰਨ ਤੇ ਪਾਵਨ ਤਿਆਗਨ ਕੀ
ਕਾਰਨ ਕਰਕੇ ਇਹਨੂੰ ਪਾਵਨ ਪਵਿੱਤਰ ਹੋਇਆ ਹੈ, ਜਗ੍ਹਾ ਹੈ ਕੁਰੂਕਸ਼ੇਤਰ ਪਵਿੱਤਰ ਹੈ, ਬਹੁਤ ਸਾਰੇ ਲੋਕਾਂ ਨੇ ਇੱਥੇ ਪਵਿੱਤਰ ਜਗ੍ਹਾ ਜਾਣ ਕੇ ਤਨ ਤਿਆਗੇ ਨੇ, ਹੁਣ ਵੀ ਬਹੁਤ ਸਾਰੇ ਲੋਕ ਇੱਥੇ ਆ ਕੇ ਸਰੀਰ ਤਿਆਗਦੇ ਨੇ ਵੀ ਇਹ ਪਵਿੱਤਰ ਥਾਂ ਹੈ, ਇਹ ਪਵਿੱਤਰ ਕਿਵੇਂ ਹੈ।
ਕਬਰ ਸ਼ਕਲ ਸੁਣਾਓ,
ਸਾਡੇ ਸਾਰਿਆਂ ਦੇ ਮਨਾਂ ਵਿੱਚ ਇਸ ਤਰ੍ਹਾਂ ਦਾ ਸੰਦੇਹ ਹੈ ਵੀ ਆਪ ਦੀ ਕਿਰਪਾ ਕਰਕੇ ਸਾਨੂੰ ਇਸ ਜਗ੍ਹਾ ਦਾ ਸਾਰਾ ਇਤਿਹਾਸ ਜੋ ਇੱਥੇ ਪੁਰਾਣਾਂ ਵਿੱਚ ਲਿਖਿਆ ਗਿਆ ਹੈ, ਸਾਨੂੰ ਤਾਂ ਮਹਾਰਾਜ ਉਹਨਾਂ ਪੁਰਾਣਾਂ ਦਾ ਗਿਆਨ ਵੀ ਨਹੀਂ ਕਿ ਕੀ ਲਿਖਿਆ ਹੋਇਆ ਪੁਰਾਣਾਂ ਵਿੱਚ, ਆਪ ਦੀ ਕਿਰਪਾ ਕਰਕੇ ਸਭ ਕੁਝ ਜਾਣਦੇ ਹੋ, ਸਾਨੂੰ ਦੱਸੋ ਸਾਨੂੰ ਸੁਣਾਓ।
ਸਭ ਸੰਗਤ ਕੋ ਸੁਣ ਕੇ ਪੈਨ ਕਲਨਾ ਪਰੇ ਪੀਲੇ ਨੈਣ।
ਸਾਰੀ ਸੰਗਤ ਦੀ ਬੇਨਤੀ ਗਰੀਬ ਨਿਵਾਜ ਪਾਤਸ਼ਾਹ ਨੇ ਸੁਣੀ, ਸਾਹਿਬ ਦੇ ਨੇਤਰ ਕਰੁਣਾ ਦੇ ਰਸ ਵਿੱਚ ਭਰੇ ਹੋਏ, ਕਿਰਪਾ ਦੇ ਰਸ ਵਿੱਚ ਭਰੇ ਹੋਏ ਨੇ।
ਪਰ ਉਪਕਾਰ ਕਰਨ ਨਿਪਚਾਤ ਦੋ ਲੋਕਨ ਕੀ
ਜੋ ਸਦਾ ਪਰਪਕਾਰੀ ਕਰਨਾ ਚਾਹੁੰਦੇ ਨੇ, ਪਰਪਕਾਰ ਵਿੱਚ ਜਿਮਕਦੇ ਨਾ ਹੀ ਕੱਟ ਕੋਟ। ਸਤਿਗੁਰਾਂ ਦਾ ਹਿਰਦਾ ਸਦਾ ਪਰਪਕਾਰ ਨਾਲ ਭਰਿਆ, ਪਰਪਕਾਰੀ ਕਰਦੇ ਨੇ ਤੇ ਪਰਪਕਾਰ ਕਰਨ ਵਾਸਤੇ ਸਤਿਗੁਰਾਂ ਦੇ ਮਨ ਵਿੱਚ ਇੱਛਾ ਹੋਈ, ਇਹਨਾਂ ਸਿੱਖਾਂ ਦੇ ਅੰਦਰ ਜਿਹੜਾ ਇਹ ਸੰਸਥਾ ਹੈ ਇਹਦੀ ਨਿਵਰਤੀ ਵਾਸਤੇ ਅਸੀਂ ਮਦਦ ਕਰੀਏ।
ਇਸ ਕਾਰਨ ਤੇ ਸਾਰਿਆਂ ਉਸਤਾਰਾ ਸੋਨਿਕ ਕਰਤਿਆ ਦੁਬਾਰਾ।
ਬਹੁਤ ਸਾਰੇ ਲੋਕਾਂ ਦੇ ਗੁਰਮਤਾਂ ਨਾਸ਼ ਕਰ ਰਹੇ ਨੇ, ਜਿਸ ਕਾਰਨ ਕਰਕੇ ਸਤਿਗੁਰਾਂ ਨੇ ਅਵਤਾਰ ਧਾਰਿਆ ਹੈ, ਉਹ ਕੰਮ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਕਰ ਰਹੇ ਨੇ। ਕਾਰਨ ਕੀ ਹੈ? ਭਗਤੀ ਦਾ ਵਿਸਥਾਰ ਕਰਨਾ। ਇਹ ਸਤਿਗੁਰੂ ਜੀ ਭਗਤੀ ਦਾ ਵਿਸਥਾਰ ਕਰ ਰਹੇ, ਇਸੇ ਕਾਰਨ ਕਰਕੇ ਸਤਿਗੁਰਾਂ ਦਾ ਅਵਤਾਰ ਹੋਇਆ। ਉਹ ਕੰਮ ਸਤਿਗੁਰੂ ਜੀ ਨੇਤੀ ਕਰਦੇ ਨੇ, ਨੇਤੀ ਭਗਤੀ ਦਾ ਵਿਸਥਾਰ ਕਰਦੇ ਹਨ।
ਕਥਾ ਪੁਰਾਤਨ ਗਿਣਤੀ ਸੰਮਤ ਪਰ
ਜਿਹੜੀ ਇਹ ਕੁਰੂਕਸ਼ੇਤਰ ਦੀ ਧਰਤੀ ਹੈ, ਇਹਦਾ ਜਿਹੜਾ ਇਤਿਹਾਸ ਹੈ, ਜਿਹੜਾ ਇਸਤੋਂ ਬਾਰੇ ਜੋ ਇਤਿਹਾਸ ਦੱਸਿਆ ਜਾਂਦਾ ਪੁਰਾਣਾ ਵਿੱਚ, ਉਹ ਬਹੁਤ ਪੁਰਾਣਾ ਹੈ। ਇਸਤੋਂ ਦਾ ਇਤਿਹਾਸ ਬੜਾ ਪੁਰਾਣਾ ਵੀ ਉਹ ਸਾਲ ਜਿਹੜੇ ਨੇ, ਉਹ ਵਰਤ ਜਿਹੜੇ ਨੇ ਵੀ ਕਿੰਨੇ ਕੁ ਸਾਲ ਪੁਰਾਣਾ, ਇਹ ਗਿਣਤੀ ਮਿਣਤੀ ਵੀ ਨਹੀਂ ਕੀਤੀ ਜਾ ਸਕਦੀ।
ਜਗਤ ਆਦਿ
ਕੁਰੂਕਸ਼ੇਤਰ ਦਾ ਜਿਹੜਾ ਇਤਿਹਾਸ ਹੈ ਵੀ ਇਹ ਪਵਿੱਤਰ ਕਿਵੇਂ ਹੋਇਆ, ਇਸ ਜਗ੍ਹਾ ਨੂੰ ਪਾਵਨ ਕਿਉਂ ਮੰਨਿਆ ਜਾਂਦਾ ਹੈ, ਇਹਦਾ ਜਿਹੜਾ ਇਤਿਹਾਸ ਹੈ ਇਹ ਜਗਤ ਦੇ ਮੁੱਢ ਤੋਂ ਪਹਿਲਾਂ ਦਾ ਹੈ। ਸੰਸਾਰ ਉਦੋਂ ਨਹੀਂ ਸੀ ਬਣਿਆ, ਜਗਤ ਦੀ ਰਚਨਾ ਤੋਂ ਵੀ ਪਹਿਲਾਂ ਦੀ ਇਹ ਸਾਰੀ ਵਿਥਿਆ ਹੈ, ਤੇ ਉਹ ਵਿਥਿਆ ਧੰਨ ਗੁਰੂ ਅਮਰਦਾਸ ਸਾਹਿਬ ਦੀ ਸੰਗਤ ਨੂੰ ਦੱਸਣ ਲੱਗੇ ਨੇ। ਖਾਲਸਾ ਜੀ, ਇਹ ਵਿਥਿਆ ਦਾ ਜ਼ਿਕਰ ਜੋ ਕੁਰੂਕਸ਼ੇਤਰ ਦੀ ਧਰਤੀ ਦੀ ਵਿਥਿਆ ਹੈ, ਉਥੋਂ ਦਾ ਪ੍ਰਸੰਗ ਹੈ, ਇਹਦਾ ਜ਼ਿਕਰ ਗੁਰੂ ਕਰਨੀਆਂ ਵਾਲੇ ਜੋਤੀ ਪ੍ਰੀਤਮ ਸਿੰਘ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਆਪਣੀ ਪਵਿੱਤਰ ਪਾਵਨ ਰਚਨਾ ਸਿੰਘ ਦਸਮ ਗ੍ਰੰਥ ਸਾਹਿਬ ਦੇ ਚੌਵੀ ਅਵਤਾਰਾਂ ਵਿੱਚ ਨਹੀਂ ਕੀਤਾ। ਇਸ ਕਰਕੇ ਨਹੀਂ ਵੀ ਉਹ ਉਹਨਾਂ ਦੇ ਪੁਜਾਰੀ ਨੇ, ਇਸ ਕਰਕੇ ਨਹੀਂ ਕਿ ਸਤਿਗੁਰੂ ਜੀ ਉਹਨਾਂ ਦੇ ਪੁਜਾਰੀ ਨੇ, ਮਹਾਰਾਜ ਜੀ ਨੇ ਜਿਹੜੇ ਚੌਵੀ ਅਵਤਾਰ ਲਿਖੇ ਨੇ ਉਹ ਇਸ ਕਰਕੇ ਲਿਖੇ ਨੇ ਵੀ ਗੁਰੂ ਦੇ ਸਿੱਖਾਂ ਨੂੰ ਜੇ ਕੁਝ ਗਿਆਨ ਵਾਸਤੇ ਪੜ੍ਹਨਾ ਪਵੇ ਤੇ ਇੱਥੋਂ ਆਪਣੇ ਗ੍ਰੰਥ ਤੋਂ ਹੀ ਪੜ੍ਹ ਲੈਣ, ਉਹਨਾਂ ਨੂੰ ਕਿਸੇ ਦੂਸਰੇ ਹਿੰਦੂ ਪੀਰਾਂ ਦੇ ਗ੍ਰੰਥਾਂ ਨੂੰ ਖੋਲਣ ਦੀ ਲੋੜ ਨਹੀਂ, ਜਿਹੜੇ ਸੰਸਕ੍ਰਿਤ ਆਦਿਕ ਭਾਸ਼ਾਵਾਂ ਵਿੱਚ ਲਿਖੇ ਹੋਏ ਨੇ, ਤੇ ਉਹ ਆਪ ਹੀ ਘਰ ਦੇ ਵਿੱਚ ਹੀ ਸਾਰਾ ਗਿਆਨ ਪ੍ਰਾਪਤ ਕਰ ਲੈ। ਤੋ ਗੁਰੂ ਅਮਰਦਾਸ ਸਾਹਿਬ ਜੀ ਵੀ ਆਪਣੇ ਸਿੱਖਾਂ ਨੂੰ ਗਿਆਨ ਦੇਣ ਵਾਸਤੇ ਪੁਜਾਰੀ ਨਹੀਂ ਹਨ, ਸਿਰਫ ਗਿਆਨ ਦੇਣ ਵਾਸਤੇ ਕੁਰੂਕਸ਼ੇਤਰ ਦਾ ਜਿਹੜਾ ਇਤਿਹਾਸ ਹੈ, ਜੋ ਸੰਸਾਰ ਦੀ ਆਪ ਤੋਂ ਵੀ ਪਹਿਲਾਂ ਦਾ ਇਤਿਹਾਸ ਇਤਿਹਾਸ ਜਾਂ ਕਹਿ ਸਕਦੇ ਹਾਂ, ਉਹ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਸਿੱਖਾਂ ਦੇ ਗਿਆਨ ਹਿੱਤ ਸੁਣਾਉਣ ਲੱਗੇ।
ਸੰਗਤ ਸੁਣੀਏ ਦੇ ਕਾਨ ਉਪਜੀਉਣੇ ਜਬ ਜਗਤ ਮਹਾਨ।
ਕਹਿਣ ਲੱਗੇ ਸੰਗਤ ਜੀ ਸੁਣੋ, ਤੁਹਾਨੂੰ ਸਾਰਾ ਬਿਰਤਾਂਤ ਸਾਰਾ ਪ੍ਰਸੰਗ ਸੁਣਾਈ। ਉਸ ਵੇਲੇ ਜਗਤ ਪੈਦਾ ਨਹੀਂ ਸੀ ਹੋਇਆ, ਸੰਸਾਰ ਦੀ ਸ੍ਰਿਸ਼ਟੀ ਦੀ ਰਚਨਾ ਨਹੀਂ ਸੀ ਹੋਈ। ਇਹ ਜਿਹੜੀ ਗੱਲ ਤੁਹਾਨੂੰ ਸੁਣਾਉਣ ਲੱਗੇ ਆ, ਇਹ ਸ੍ਰਿਸ਼ਟੀ ਦੀ ਰਚਨਾ ਤੋਂ ਪਹਿਲਾਂ ਦੀ ਗੱਲ ਹੈ।
ਸ਼੍ਰੀ ਨਾਰਾਇਣ ਬੈਠੇ
ਪੁੱਛਿਆ ਵੀ ਅੜਤਾਲੀ ਉਹ ਤੱਕ ਇਹ ਜਗ੍ਹਾ ਪਵਿੱਤਰ ਕਿਉਂ ਮੰਨੀ ਜਾਂਦੀ? ਇਹ ਤਾਂ ਪਵਿੱਤਰ ਮੰਨੀ ਜਾਂਦੀ ਵੀ ਭਗਵਾਨ ਜੀ ਨੇ ਜਿਹੜੇ ਪਰਮੇਸ਼ਰ ਤੋਂ ਪੈਦਾ ਹੋਏ, ਜਿਹਨੂੰ ਆਪਾਂ ਜਿਹਦੇ ਬਾਰੇ ਭਗਤ ਨਾਮਦੇਵ ਜੀ ਦਾ ਸ਼ਬਦ ਹੈ, ਪਹਿਲ ਪੁਰੀਏ ਪੁਨਰਕ ਬਣਾ ਸਾਂਝੇ ਹੰਸਾ ਸਗਲੇ ਜੰਨਾ। ਪੁਰੀਏ ਦਾ ਮਤਲਬ ਹੈ ਵਿਸ਼ਨੂੰ ਭਗਵਾਨ, ਨਾਰਾਇਣ ਜਿਹਨੂੰ ਕਹਿੰਦੇ ਨੇ। ਸਭ ਤੋਂ ਪਹਿਲਾਂ ਪਰਮੇਸ਼ਰ ਤੋਂ ਨਾਰਾਇਣ ਦੀ ਉਤਪਤੀ ਹੋਈ, ਵਿਸ਼ਨੂੰ ਜੀ ਦੀ ਉਤਪਤੀ ਹੋਈ, ਉਹਨਾਂ ਦੀ ਨਾਭੀ ਤੋਂ ਕਮਲ ਦਾ ਫੁੱਲ ਬਣਿਆ। ਤੇ ਜਿਹੜੇ ਭਗਵਾਨ ਜੀ ਸਨ ਨਾਰਾਇਣ ਜੀ, ਉਹਨਾਂ ਦਾ ਇੰਨੀ ਜਗ੍ਹਾ ਤੇ ਚੌਂਕੜਾ ਲੱਗਾ ਸੀ ਅੜਤਾਲੀ ਕੋਹ ਤੱਕ, ਏਡਾ ਵੱਡਾ ਆਕਾਰ ਸੀ ਉਹਨਾਂ ਦਾ। ਜਿਹੜੀ ਕੁਰੂਕਸ਼ੇਤਰ ਵਾਲੀ ਜਗ੍ਹਾ ਅੜਤਾਲੀ ਕੋਹ ਤੱਕ ਪਵਿੱਤਰ ਮੰਨੀ ਜਾਂਦੀ ਹੈ, ਇੰਨੀ ਜਗ੍ਹਾ ਤੇ ਉਹਨਾਂ ਨੇ ਚੌਂਕੜਾ ਮਾਰਿਆ, ਇਸ ਕਰਕੇ ਇਸ ਜਗ੍ਹਾ ਨੂੰ ਉਨੀ ਜਗ੍ਹਾ ਨੂੰ ਵੀ ਇੱਥੇ ਭਗਵਾਨ ਜੀ ਬੈਠੇ ਸਨ, ਤਾਂ ਇਸ ਜਗ੍ਹਾ ਨੂੰ ਪਵਿੱਤਰ ਮੰਨਿਆ ਜਾਂਦਾ।
ਅੱਜ ਪੇਸ ਲੱਗ ਨੀਚੇ ਥਾਂ ਅੱਗੇ ਜਾਨੂੰ ਬਦੇ ਮਾਰ।
ਕਹਿੰਦੇ ਅੱਠ ਕੋਹਾਂ ਤੱਕ ਤਾਂ ਉਹਨਾਂ ਦੀਆਂ ਬਾਹਾਂ ਹੀ ਅੱਗੇ ਤੱਕ ਵੱਧ ਕੇ ਗਈਆਂ ਹੋਈਆਂ, ਇੰਨੀਆਂ ਲੰਬੀਆਂ ਬਾਹਾਂ ਤੇ ਗੋਡਿਆਂ ਤੱਕ ਆਪਣੀਆਂ ਬਾਹਾਂ ਰੱਖੀਆਂ ਹੋਈਆਂ, ਗੋਡਿਆਂ ਤੇ ਅੱਠ ਕੋਹ ਤੱਕ ਉਹ ਲੰਮੀਆਂ ਗਈਆਂ ਸਨ।
ਉੱਤਰ ਜਿਹੜਾ
ਉੱਤਰ ਦਿਸ਼ਾ ਹੈ, ਉੱਤਰ ਦਿਸ਼ਾ ਵੱਲ ਉਹ ਪਿੱਠ ਕਰਕੇ ਬੈਠੇ, ਜਦੋਂ ਚੌਂਕੜਾ ਮਾਰਿਆ تے اتر دشا والے پاسے انہاں دی پٹھ تھی
دکھن تو مکتی اے سکھ میری
دکھن دشا والے پاسے انہاں دا منہ جیت کر کے بہت سارے ہندو ویر دکھن دیش ہری کا بادشاہ منگدے مہاراج جی گرو گل کی تر جی بھی لکھتے نا کاہوں لگو ہر آوازی کے سامنے کاہوں پر چاہا کو سی سننے والے آوازی کا مطلب ہے دکھن دشا جو دکھن دشا والے پاسے منہ کر کے مسا ٹیک دے بھی بھگوان جی نے بھی منہ ادھر کیا پر مہاراج جی کہندے انہاں دا بھلیکھا ہے پرمیشر ایک پاسے بھی سارے پاسے ہے ایک گرو امرداس صاحب جی انہاں دا پرانک مت دس رہے ہیں کہ بھائی جدو بھگوان جی اتنے بیٹھے اتر دشا والے پاسے انہاں دی پٹھ سی دکھن دشا والے پاسے انہوں نے منہ پیتا ہویا سی
جو گر دے مائیں مد تھان بھگوان جو آئے
جو گردے کی جگہ ہے وہ بھگوان جی کی مت والی جگہ سی پٹھ والی جگہ سی
جو پھل یہ ہے سنیسر جانو مہاما تمرگا پرمانو
جگہ ہے اس کر کے وہ تھلیشور تھلیشور سنیشر کا مطلب ہے تھان جمع ایشور ایشور کا تھان جتنے انہوں نے چونکڑا مار کے بیٹھنا کیتا مارتے نے اس کر کے فلیشور جگہ فلیشور تھان کہتے پوتر سمجھا جاتا ہے
ہوں سنگت گربھوشن کی پرمیشر
مہاراج جی نے دسیا نا بھی بھگوان جی اتنے بیٹھے سن نارائن جی انہوں نے چونکڑا مارا جس جگہ سے سکھا نے سن کے پھر سوال کیتا مہاراج جی کرپا کر کے دسو بھی وہ اتنے بیٹھے کیوں جی
وہ کارن کریا
کارن سی کہ وہ اتنے چونکڑا مار کے بیٹھے بیٹھنے کا تو کوئی کارن ہوئے گا نا کس کارن کر کے اتنے بیٹھے آپ جی سانو ورنن کر کے دسو
بھوت بھوکھت تینوں کال راول کو سب جات وسال
تین سالاں دے گیاتا ہو اس کر کے آپ جی کرپا کر کے دیا کر کے سانو اتوں دا سارا اتہاس کتیا سناؤ
شری گرو امرداس سکھ راو نجداسن کی پورت آپ
سر سچے پاتشاہ جی مہاراج جو سکھ داتے نے جڑے اپنے داساں دیا آساں پوریا کرن والے اپنے داساں دیا مرادہ پوریا کرن والے ہیں
کہنے لگے اتہاس پراتن جن کی نو شری گرو سناتن
یہ سارا پرانا اتہاس اتوں کا پرانک اتہاس سنا لگے جو اتنے ہویا سی وہ ستگرو سچے پاتشاہ جی سنا لگے
سنگت سنو سکھ نارائن جیتے ہوت پاپ پلائن
کہندے بھائی ایک کتھا بھائی سنتوکھ سنگھ جی کہندے جڑی گرو امرداس صاحب نے سنائی ہے نارائن جی دی وہ کتھا تسی بھی سنو کیونکہ بدی دے اتنے نیکی دی جت دی یہ کتھا ہے جس نو سن کے پاپ دبد ہوندے نے پاپ نشٹ ہوندے نے
دوہرا نارائن ہر سب تیج شیخ کو پائے
ہنسا جی جدو بھگوان جی وشنو جی نارائن جی کا جنم ہویا پرمیشر دے وچن تو اپار پرکھ دے وچنا تو وشنو جی بنے نارائن جی بنے تے کہندے جس ویلے نارائن جی بنے تے او شیش ناگ دی سیجا تے براجمان جدو پانی پانی کی دھرتی نہیں دھرتی کیویں بنی آ او دا ذکر جڑا پرانک مت ہے وہ ستگرو جی دس رہے یہ دسم گرنتھ صاحب وچ وی بچن آؤں کہ دھرتی میدنی نام ہے دھرتی کا میدنی کیویں نام پہ دھرتی نو میدنی کیوں کہندے شری نارائن جی شیش ناگ کی جڑی سیجا ہے اس ویل سو رہے سن سوکھ سوکھ
سوکھ اوسطا سن
یوگ نندرا کہ یوگ نندرا بھگوان وشنو جی نارائن جی شیش ناگ کے سیجا کے اتنے لیٹے ہوئے سن یہو جہ جا سروپ ہے کہ یوگی جنہ کے سروپ کا دھیان دھارتے نے
یوگی پرم سروپ تیج اصل بیج رات سب جگ کو ہتیا
جنہ دا سروپ بڑا وڈا تے بڑا اتل تیز ہے تے سارے بھوتاں دا جو بیج منے جاندے نے تے سارے جگت دا جو آد منے جاندے ہن
نج میں ست شکتی انت شریش سچت سنگار کرنت
نارائن ہری جی دے وچ परमेश्वर की बहुत भारी बेअंत शक्ति इतनी शक्ति है भी वह सृष्टि स्थित कर सकते ने सृष्टि का संहार कर सकते ने सृष्टि की व्युत्पत्ति कर सकते ने
परम पुरख परमेश्वर पूर्ण अन उपमा गण शत्रुन
परम उपमा जिन्हों के अंदर है जो परम पुरख परमेश्वर की शक्ति लैके आए ने जिन्हां वास्ते कोई उपमा नहीं जो अपने सेवकां दे दुश्मनां दे शत्रुआं दा नाप करन वाले हन
मेरे भय आनंद रूप परमात्म उस चराचर सब को आत्म
सारिआं नूं आत्मा प्रदान करन वाले हन
श्यामल कल्पी कुसुम समान ਮੇਰ ਮਦ ਮੁਕਤੇ ਮੁਸਕਾ
ਅਲਸੀ ਦਾ ਫੁੱਲ ਹੁੰਦਾ ਨਾ ਸ਼ਿਆਮ ਰੰਗ ਦਾ ਏਦਾਂ ਦਾ ਰੰਗ ਸੀ ਨਰਾਇਣ ਜੀ ਦਾ ਜਦੋਂ ਸ਼ੇਸ਼ ਨਾਗ ਦੀ ਸੇਜਾ ਚੇਤੇ ਬਿਰਾਜੇ ਹੋਏ ਸੀ ਤੇ ਉਹਨਾਂ ਦਾ ਰੰਗ ਜਿਹੜਾ ਹੈ ਜਿਵੇਂ ਅਲਸੀ ਦੇ ਫੁੱਲ ਦਾ ਰੰਗ ਕਾਲਾ ਹੁੰਦਾ ਸ਼ਿਆਮ ਵਰਣ ਹੁੰਦਾ ਹੈ ਏਦਾਂ ਦਾ ਰੰਗ ਸੀ ਤੇ ਬਹੁਤ ਹੀ ਮਿਰਦਲ ਤੇ ਮੱਠਾ ਮਿੱਠਾ ਮੁਸਕਰਾਉਣ ਵਾਲੇ ਹਨ ਮੁਸਕਰਾਉਂਦੇ ਹਨ
ਕੁਦਰਤ ਕਰੇ ਰਤਨ ਤਲਪ ਪਰ ਜੀ
ਉਹਨਾਂ ਨੇ ਆਪਣੇ ਨੇਤਰ ਬੰਦ ਕੀਤੇ ਹੋਏ ਸਨ ਤੇ ਸਰੀਰ ਦੇ ਉੱਤੇ ਰਤਨ ਜੜੇ ਹੋਏ ਨੇ ਬਹੁਤ ਸਾਰੇ ਰਤਨਾਂ ਨਾਲ ਸਾਰਾ ਸਰੀਰ ਜਿਹੜਾ ਹੈ ਉਹ ਜੜਿਆ ਹੋਇਆ ਹੈ ਆਭੂਸ਼ਿਤ ਹੋ ਰਿਹਾ ਅੰਕੁਰਿਤ ਹੋ ਰਿਹਾ
ਮੈਂ ਪਸੇ ਉਹ ਜਲ ਜਲ ਆਪਣਾ ਕੁਛ ਪਈਏ ਤੇ
ਜਿੱਥੇ ਸ਼ੇਸ਼ ਦੀ ਤੇਜਾ ਜੋ ਬਿਰਾਜੇ ਚਾਰੇ ਪਾਸੇ ਪਾਣੀ ਪਾਣੀ ਸੀ ਸਮੁੰਦਰ ਹੀ ਸਮੁੰਦਰ ਧਰਤੀ ਹੈ ਹੀ ਨਹੀਂ ਸੀ ਜਲ ਹੀ ਜਲ ਸੀ ਤੇ ਉਸ ਜਗ੍ਹਾ ਦੇ ਉੱਤੇ ਸ਼ੇਸ਼ ਦੀ ਤੇਜਾ ਤੇ ਬਿਰਾਜੇ ਹੋਏ ਨੇ
ਕਰਤਾ ਪੁਰਖ ਇਸੇ ਅਨੁਸਾਰੇ ਕਮਲ ਨਾਭਾ ਯੁੱਧ ਵਿਸਾਰੇ
ਸ਼ੇਸ਼ ਦੀ ਇੱਛਾ ਹੋਈ ਤੇ ਨਾਰਾਇਣ ਜੀ ਦੀ ਜਿਹੜੀ ਨਾਭੀ ਹੈ ਉਸ ਨਾਭੀ ਤੋਂ ਫਿਰ ਅੱਗੇ ਬ੍ਰਹਮਾ ਜੀ ਦੀ ਉਤਪਤੀ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਹਾਂਵਾਕ ਹੈ ਜੇ ਇਹ ਇਤਿਹਾਸ ਨਾ ਸੁਣਾਂਗੇ ਤੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਕਤੀ ਦੀ ਸਮਝ ਨਹੀਂ ਆਉਣੀ ਸਾਰਾ ਇਤਿਹਾਸ ਸੁਣਨਾ ਪਏ ਤੇ ਨਾਭ ਕਮਲ ਤੇ ਬ੍ਰਹਮਾ ਉਪਜੇ ਫੇਰ ਪੜੇ ਮੁੱਖ ਕੰਠ ਸਵਾਰ ਨਾਭੀ ਦੇ ਵਿੱਚੋਂ ਜਿਹੜਾ ਕਮਲ ਦਾ ਫੁੱਲ ਪੈਦਾ ਹੋਇਆ ਉਹਦੇ ਚ ਬ੍ਰਹਮਾ ਪੈਦਾ ਹੋਇਆ ਮਹਾਰਾਜ ਭਗਤ ਨਾਮਦੇਵ ਜੀ ਪਹਿਲ ਪੁਰੀਏ ਕੁੰਡਰਕ ਬਣਾ ਕੁੰਡਰਕ ਕਹਿੰਦੇ ਕਮਲ ਦੇ ਫੁੱਲ ਨੂੰ ਵਿਸ਼ਨੂੰ ਦੀ ਨਾਭੀ ਤੋਂ ਕਮਲ ਦਾ ਫੁੱਲ ਪੈਦਾ ਹੋਇਆ ਤੇ ਕਮਲ ਦੇ ਫੁੱਲ ਤੋਂ ਬ੍ਰਹਮਾ ਜੀ ਪੈਦਾ
ਹੋਏ ਬ੍ਰਹਮਾ ਉਤਪਤ ਹੋਵਾ ਨੇਤਰਨ ਜਦੋਂ
ਵਿਸ਼ਨੂੰ ਜੀ ਦੀ ਨਾਰਾਇਣ ਜੀ ਦੀ ਨਾਭੀ ਤੋਂ ਕਮਲ ਦਾ ਫੁੱਲ ਪੈਦਾ ਹੋਇਆ ਤੇ ਕਮਲ ਦੇ ਫੁੱਲ ਤੋਂ ਬ੍ਰਹਮਾ ਜੀ ਪੈਦਾ ਹੋਏ ਤੇ ਜਦੋਂ ਬ੍ਰਹਮਾ ਜੀ ਕਮਲ ਦੇ ਫੁੱਲ ਤੋਂ ਪੈਦਾ ਹੋਏ ਤੇ ਉਹਨਾਂ ਨੇ ਚਾਰੇ ਪਾਸੇ ਨਿਗਾਹ ਮਾਰੀ ਤੇ ਪਾਣੀ ਪਾਣੀ ਨਜ਼ਰ ਆਇਆ ਉਹਨਾਂ ਨੂੰ ਨੇਤਰਾਂ ਨਾਲ ਨਿਗਾਹ ਮਾਰੀ ਤੇ ਜਲ ਹੀ ਜਲ ਦਿੱਤਿਆ
ਸਿੱਧੀ ਕਮਲ ਤੋਂ ਥਲ ਕੋ ਪਾਏ ਲਗੇ ਉਹ ਕਰਨ ਤਪ ਤੋ ਤਪ ਤਾਏ
ਬ੍ਰਹਮਾ ਜੀ ਉਸੇ ਕਮਲ ਦੇ ਉੱਤੇ ਚੌਂਕੜਾ ਮਾਰ ਕੇ ਬਹਿ ਗਏ ਤੇ ਤਪ ਕਰਨ ਲੱਗ ਪਏ ਵੀ ਇੱਥੇ ਹੋਰ ਤਾਂ ਪਾਣੀ ਪਾਣੀ ਹੈ ਹੀ ਨੀ ਕੁਝ ਉਸੇ ਕਮਲ ਦੇ ਫੁੱਲ ਦੀ ਜਗ੍ਹਾ ਪ੍ਰਾਪਤ ਕਰਕੇ ਉਹਦੇ ਤੇ ਚੌਂਕੜਾ ਮਾਰ ਕੇ ਬਹਿ ਗਏ ਔਰ ਤਪ ਕਰਨ ਲੱਗ ਪਏ
ਉਹਨੇ ਅਕਾਲ ਪੁਰਖ ਦੀ ਸਿੱਖਾਂ ਹੱਥ ਅੰਗੜੀ ਦੇ
ਅਕਾਲ ਪੁਰਖ ਦੀ ਇੱਛਾ ਹੋਈ ਕਹਿੰਦੇ ਨਾਰਾਇਣ ਜੀ ਵੀ ਕਿਉਂ ਇੱਥੇ ਕੁਝ ਕਰ ਰਹੇ ਨੇ ਆਪ ਨੀ ਕਰ ਰਹੇ ਇਹਨਾਂ ਨੂੰ ਵੀ ਜਿਵੇਂ ਪਰਮੇਸ਼ਰ ਪ੍ਰੇਰਦਾ ਜਿਵੇਂ ਤਿੰਨੇ ਸ਼ਕਤੀਆਂ ਕੰਮ ਕਰਦੀਆਂ ਨੇ ਰਜੋ ਗੁਣੀ ਤਮੋ ਗੁਣੀ ਸਤੋ ਗੁਣੀ ਸ਼ਕਤੀਆਂ ਬ੍ਰਹਮਾ ਵਿਸ਼ਨੂੰ ਤੇ ਮਹੇਸ਼ ਤੇ ਕਹਿੰਦੇ ਨਾਰਾਇਣ ਜੀ ਦੇ ਪਰਮੇਸ਼ਰ ਦੀ ਇੱਛਾ ਹੋਈ ਤੇ ਪਰਮੇਸ਼ਰ ਦੀ ਇੱਛਾ ਨਾਲ ਹੀ ਕਹਿੰਦੇ ਜੋ ਨਾਰਾਇਣ ਦੀ ਸ਼ੇਸ਼ ਨੇਗਾ ਦੀ ਸ਼ੇਸ਼ ਨਾਗ ਦੀ ਤੇਜਾ ਦੇ ਗਰਾਜੇ ਹੋਏ ਸੀ ਨੇਤਰ ਉਹਨਾਂ ਦੇ ਬੰਦ ਸਨ ਕਮਲ ਦੇ ਫੁੱਲ ਤੋਂ ਬ੍ਰਹਮਾ ਜੀ ਪੈਦਾ ਹੋ ਚੁੱਕੇ ਸਨ ਉਸ ਵੇਲੇ ਅਕਾਲ ਪੁਰਖ ਦੀ ਇੱਛਾ ਪ੍ਰਾਪਤ
ਕਰਕੇ
ਕਹਿੰਦੇ ਨਾਰਾਇਣ ਜੀ ਨੇ ਆਪਣੇ ਹੱਥ ਦੀ ਉਂਗਲੀ ਆਪਣੇ ਕੰਨ ਦੇ ਵਿੱਚ ਦਿੱਤੀ
ਕਰਕੇ
ਆਪਣੇ ਕੰਨ ਦੇ ਵਿੱਚ ਜਦੋਂ ਉਂਗਲੀ ਹਿਲਾਈ ਤੇ ਕੁਝ ਖੁਰਕ ਕੀਤੀ ਕੰਨ ਦੇ ਵਿੱਚ
ਮਹਿਲ ਨਿਕਲ ਕੇ
ਜਦੋਂ ਹੱਥ ਦੀ ਉਂਗਲੀ ਨਾਲ ਖੁਰਕ ਕੀਤੀ ਨਾ ਕੰਨ ਦੇ ਵਿੱਚ ਤੇ ਕੰਨ ਦੇ ਵਿੱਚੋਂ ਥੋੜੀ ਜਿਹੀ ਮੈਲ ਉਂਗਲੀ ਦੇ ਨਾਲ ਨਿਕਲ ਕੇ ਜਦੋਂ ਹੱਥ ਦੇ ਨਾਲ ਮੈਲ ਲੱਗੀ ਤੇ ਉਹ ਹੱਥ ਨਾਲ ਉਹ ਮੈਲ ਵਗਾ ਕੇ ਸੁੱਟੀ ਪਾਣੀ ਸੀ ਸਾਰੇ ਪਾਸੇ ਤੇ ਕਹਿੰਦੇ ਜਦੋਂ ਵਗਾ ਕੇ ਉਹ ਹੱਥ ਦੇ ਨਾਲੋਂ ਉਂਗਲੀ ਨਾਲੋਂ ਮੈਲ ਸੁੱਟੀ
ਕਈ
ਯੋਜਨ ਦੂਰ ਜਾ ਕੇ ਉਹ ਮੈਲ ਲੱਗੀ ਬੇਟਾ ਤਾਂ ਸੀ ਪਰਮੇਸ਼ਰ ਦਾ ਭਗਵਾਨ ਜੀ ਦਾ ਤੇ ਕਈ ਯੋਜਨ ਦੂਰ ਤੱਕ ਉਹ ਮੈਲ ਜਾ ਕੇ ਡਿੱਗੀ ਉਸ ਮੈਲ ਤੋਂ ਦੋ ਦਾਨਵਾਂ ਨੇ ਜਨਮ ਲਿਆ ਇੱਕ ਦਾ ਨਾਂ ਸੀ ਮੱਧ ਤੇ ਦੂਜੇ ਦਾ ਨਾਂ ਸੀ ਕੈਟਵ ਮੱਧ ਕੈਟਵ ਸਤਿ ਗ੍ਰੰਥ ਪਾਤਸ਼ਾਹ ਜੀ ਨੇ ਬੜੇ ਵਿਸਥਾਰ ਨਾਲ ਕਰਨਾ ਡਿੱਗੀ ਉਥੋਂ ਦਾ ਜਨਵਾਦ ਸਮਝ ਲਓ ਭਾਈ ਸੰਤੋਖ ਸਿੰਘ ਜੀ ਕਰ ਰਹੇ ਨੇ ਗੁਰੂ ਅਮਰਦਾਸ ਸਾਹਿਬ ਜੀ ਉਹ ਸਾਰਾ ਇਤਿਹਾਸ ਜਿਹੜਾ ਉੱਥੋਂ ਕੁਰੂਕਸ਼ੇਤਰ ਦਾ ਉਹ ਸਿੱਖਾਂ ਨੂੰ ਸੁਣਾ ਰਹੇ ਨੇ
ਬਲੀ ਵਿਸ਼ਾਲ ਬਲੀ ਭੁਜਵਾਰੇ
ਬੜੇ ਬਲੀ ਤੇ ਵਿਸ਼ਾਲ ਆਕਾਰ ਵਾਲੇ ਦੋ ਦਾਨਵ ਪੈਦਾ ਹੋਏ
ਤਿੰਨ ਤਪ ਕਰਲਾ ਅਪਰਮਾਨ ਬਲ ਮੈਂ ਤੁਕਰਾਲਾ
ਦੋ ਦਾਨਵ ਪੈਦਾ ਹੋਏ ਉਸ ਮਹਿਲ ਤੋਂ ਕੰਨ ਦੀ ਮਹਿਲ ਤੋਂ ਇੱਕ ਕੰਨ ਤੇ ਮਹਿਲ ਲਿਕਾਰੀ ਦਸਵੇਂ ਪਾਤਸ਼ਾਹ ਲਿਖਦੇ ਨੇ ਕੰਨ ਤੋਂ ਜਦੋਂ ਮੈਲ ਕੱਢ ਕੇ ਸੁੱਟੀ ਤੇ ਉਹਦੇ ਵਿੱਚੋਂ ਦੋ ਦਾਨਵ ਬੜੇ ਵਿਸ਼ਾਲ ਆਕਾਰ ਉਹਨਾਂ ਦੇ ਸਰੀਰਾਂ ਦੇ ਵਧਣ ਲੱਗੇ
ਚੌਂਦੀ ਜਲ ਕੇ ਮਾਈ ਭਰੇ ਗਰਭ ਤੇ ਸਾਰੇ ਉਤਸ਼ਾਹੀ
ਪਾਣੀ ਪਾਣੀ ਦੀ ਧਰਤੀ ਤਾਂ ਹੈ ਨੀ ਸੀ ਉਸ ਜਿਹੜੇ ਦੋ ਦਾਨਵ ਪੈਦਾ ਹੋਏ ਉਹ ਪਾਣੀ ਵਿੱਚ ਹੀ ਦੌੜੇ ਫਿਰਨ ਕਦੇ ਸੱਜੇ ਕਦੇ ਖੱਬੇ ਕਦੇ ਇੱਧਰ ਕਦੇ ਉੱਧਰ ਚਾਰੇ ਦਿਸ਼ਾਵਾਂ ਵਿੱਚ ਤੇ ਹੰਕਾਰ ਨਾਲ ਭਰ ਕੇ ਵੀ ਅਸੀਂ ਬੜੇ ਬਲੀ ਹੈ ਉਹ ਦਾਨਵ ਹੁਣ ਹੈ ਤੇ ਭਗਵਾਨ ਦੀ ਅੰਸੀ ਸੀ ਨਾ ਭਗਵਾਨ ਦੇ ਕੰਨ ਦੀ ਮੈਲ ਭਗਵਾਨ ਤੋਂ ਕਿਹੜਾ ਵੱਖਰੀ ਹੈ ਉਹਦੇ ਕੰਨ ਤੋਂ ਪੈਦਾ ਹੋਏ ਸਨ ਇਸ ਕਰਕੇ ਭਗਵਾਨ ਦੇ ਲਈ ਤਾਕਤ ਸੀ ਉਹਨਾਂ ਵਿੱਚ ਜਿਵੇਂ ਮਾਇਆ ਪਰਮੇਸ਼ਰ ਤੋਂ ਪੈਦਾ ਹੁੰਦੀ ਹੈ ਪਰ ਮਾਇਆ ਪਰਮੇਸ਼ਰ ਚ ਨਹੀਂ ਤਾਕਤ ਦੀ ਰੱਖਦੀ ਹੈ ਇਸੇ ਤਰ੍ਹਾਂ ਉਹਨਾਂ ਦੇ ਕੰਨ ਤੋਂ ਪੈਦਾ ਹੋਏ ਦੋ ਦਾਨਵ ਮੱਧ ਤੇ ਕੈਟਵ ਇਹਨਾਂ ਵਿੱਚ ਬੜਾ ਪਲ ਤੇ ਦੌੜੇ ਫਿਰਨ ਬੜੇ ਹੰਕਾਰ ਨਾਲ ਜੰਗ ਕਰਨ ਵਾਸਤੇ
ਮਹਾ ਕਦਮ ਅਰਦਾਰ ਜਿਨੋ ਕੇ ਰੱਖ ਬਿਲੋਚਨ ਭੀਰ ਜਿਨੋ ਕੇ
ਬੜਾ ਭਿਆਨਕ ਰੂਪ ਇਹਨਾਂ ਦਾਨਵਾਂ ਦਾ ਅੱਖਾਂ ਲਾਲ ਸੁਰਖ ਦਾਹਾਂ ਬੜੀਆਂ ਬੜੀਆਂ ਵੱਡੀਆਂ ਜਾਂਦਾ ਇਹਨਾਂ ਦੀਆਂ ਲੱਤਾਂ ਬੜੀਆਂ ਬੜੀਆਂ ਵਿਸ਼ਾਲ ਪਨ
ਜੰਗ ਪ੍ਰਚੰਡ ਬਜਾਵੇ ਫਲ ਕੇ ਪੈਰੋਂ ਗਰਜ ਉਤਾਰੇ ਲੈ ਚਲਤੇ
ਆਪਣੇ ਭੁਜ ਦੰਡਿਆਂ ਤੇ ਹੱਥ ਮਾਰਦੇ ਜ਼ੋਰ ਨਾਲ ਤੇ ਜਦੋਂ ਹੱਥ ਮਾਰਦੇ ਨੇ ਨਾ ਭੁਜ ਦੰਡੇ ਜਿਹੜੇ ਵੱਡੇ ਵੀ ਬੜੀ ਜਿਵੇਂ ਬੱਦਲ ਗਰਜਦੇ ਨੇ ਏਦਾਂ ਆਵਾਜ਼ ਆਉਂਦੀ ਆ ਗਰਜ ਗਰਜ ਕੇ ਚਲਦੇ ਨੇ
ਵਿਚਰਸ ਆਏ ਪਹੁੰਚੇ ਸਹਿਮ ਉਦੋਂ ਕਮਲ ਪਰ ਬ੍ਰਹਮਾ ਜਾਣਵ
ਚਲਦੇ ਚਲਦੇ ਉੱਥੇ ਆ ਗਏ ਜਿੱਥੇ ਬ੍ਰਹਮਾ ਜੀ ਕਮਲ ਦੇ ਫੁੱਲ ਤੇ ਬੈਠੇ ਤਪ ਕਰਦੇ ਉੱਥੇ ਚਲਦੇ ਚਲਦੇ ਦੋ ਦਾਨਵ ਆ ਪਹੁੰਚੇ
ਇੱਕ ਦੋਹਨ ਤੋਂ ਕਰੇ ਮਿਸਾਲੇ ਕਾਲੇ ਪਰਤ ਮਨੋ ਕਰਾਲੇ
ਵੇਖ ਕੇ ਦੋ ਦਾਨਵਾਂ ਨੂੰ ਡਰ ਗਏ ਬ੍ਰਾਹਮਣ ਸਨ ਹੁਣ ਬ੍ਰਾਹਮਣ ਦਾ ਕੰਮ ਜੰਗ ਕਰਨਾ ਨਹੀਂ ਹੈ ਬਾਣੀ ਗੁਰੂ ਕਲਗੀ ਧਰ ਨੇ ਲਿਖਿਆ ਛੱਤਰੀ ਕੋ ਪੂਤ ਹੋ ਬ੍ਰਾਹਮਣ ਕੋ ਲੈ ਮੈਂ ਛੱਤਰੀ ਦਾ ਪੁੱਤਰ ਹਾਂ ਬ੍ਰਾਹਮਣ ਦਾ ਨਹੀਂ ਕਿਉਂ ਉੱਥੇ ਕਿਸੇ ਜਾਤੀ ਦੀ ਗੱਲ ਨਹੀਂ ਹੋਈ ਕਿ ਮੈਂ ਛੱਤਰੀ ਦਾ ਪੁੱਤਰ ਉੱਚਾ ਹਾਂ ਉੱਥੇ ਸਤਿਗੁਰੂ ਜੀ ਲੜਨਾ ਚਾਹੁੰਦੇ ਸੀ ਬ੍ਰਾਹਮਣ ਲੜਦੇ ਨੇ ਅਸੀਂ ਛੱਤਰੀ ਛੱਤਰੀ ਦਾ ਕੰਮ ਹੈ ਲੜਨਾ ਉੱਥੇ ਕੋਈ ਜਾਤੀ ਵਾਸ ਦੀ ਗੱਲ ਨਹੀਂ ਹੋਈ ਤੋ ਇੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਗੱਲ ਸੁਣਾ ਰਹੇ ਨੇ ਜਿੱਥੇ ਬ੍ਰਹਮਾ ਜੀ ਬੈਠੇ ਸੀ ਉਹਨਾਂ ਨੇ ਜਦੋਂ ਦਾਨਵਾਂ ਨੂੰ ਵੇਖਿਆ ਵੀ ਮਾਨੋ ਦੋ ਕਾਲੇ ਰੰਗ ਦੇ ਪਰਬਤ ਹੀ ਹੋਣ ਏਦਾਂ ਵੇਖ ਕੇ ਡਰ ਗਏ
ਮਾਨੋ
ਜਿਵੇਂ ਬੜੇ ਬੜੇ ਵੱਡੇ ਸਰੀਰਾਂ ਦੇ ਦਰਖਤ ਖੜੇ ਹੋਣ ਤੇ ਉਹਨਾਂ ਦੀਆਂ ਬਾਹਾਂ ਬੜੀਆਂ ਬੜੀਆਂ ਲੰਬੀਆਂ ਸਨ ਮੇਡੀਆਂ ਏਡੀਆਂ ਲੰਮੀਆਂ ਜਿਵੇਂ ਸ਼ੀਸ਼ ਨਾਲ ਹੋਵੇ ਤੇ ਕਹਿੰਦੇ ਨੇਤਰ ਉਹਨਾਂ ਦੇ ਜਿਵੇਂ ਤਲਾਬ ਹੁੰਦੇ ਨੇ ਬੜੇ ਬੜੇ ਵੱਡੇ ਪਾਣੀ ਦੇ ਭਰੇ ਏਦਾਂ ਉਹਨਾਂ ਦੀਆਂ ਅੱਖਾਂ ਹਨ
ਰਕਤ ਬਲ ਸ਼ੋਣਤ ਕੇ ਪੂਰੇ ਫੈਲ ਕੱਢ ਜਨ ਆਏ ਹਜ਼ੂਰੇ
ਅੱਖਾਂ ਲਾਲ ਸੁਰਖ ਖੂਨ ਨਾਲ ਭਰੀਆਂ ਹੋਈਆਂ ਸਨ ਨੇਤਰ ਲਾਲ ਸੁਰਖ ਸਨ ਮਾਨੋ ਦੋ
ਕਹਿੰਦੇ ਆਖਾਂ ਜਿਹੜੀਆਂ ਸਨ ਉਹ ਅੱਗ ਦੇ ਪਹਾੜ ਹੀ ਹੋਣ।
ਨਿੰਦਰਾ ਜੋਗ ਵਿਖੇ ਗੋਸਾਈ ਲੱਖ ਦਿਨ ਨੇ ਸਭ ਕੀ ਨੇ ਉਪਾਈ।
ਭਗਵਾਨ ਜੀ ਯੋਗ ਨਿੰਦਰਾ ਚ ਲੇਟੇ ਹੋਏ ਸੀ, ਉਹਨਾਂ ਨੇ ਤਾਂ ਆਪਣੇ ਆਨੰਦ ਵਿੱਚ ਮੈਲ ਸੁੱਟ ਦਿੱਤੀ, ਉਹਨਾਂ ਨੂੰ ਕੀ ਪਤਾ ਮੁੜ ਕੇ ਮੈਲ ਤੋਂ ਅੱਗੇ ਦਾਨਵ ਪੈਦਾ ਹੋਵੇ। ਬ੍ਰਹਮਾ ਜੀ ਦੌੜ ਕੇ ਭਗਵਾਨ ਜੀ ਕੋਲ ਆਏ, ਇਸੇ ਭਗਵਾਨ ਜੀ ਦੇ ਕੋਲ ਆ ਕੇ ਉਹਨਾਂ ਨੇ ਉਸਤਤੀ ਕੀਤੀ ਭਗਵਾਨ ਜੀ ਅੱਗੇ ਯੋਗ ਨਿੰਦਰਾ ਵਿੱਚ ਤੇ
ਮਹਾਮਾਇਆ ਕੀਰਤਾਨੀ ਉਪਸਥਿਤ ਜਗਰਾਨੀ।
ਉਹਨਾਂ ਨੇ ਦੇਖਿਆ ਵੀ ਹੁਣ ਮਹਾਮਾਇਆ ਦੀ ਉਪਮਾ ਕਰੀਏ, ਉਹੀ ਮਾਇਆ ਇਹਨਾਂ ਨੂੰ ਪ੍ਰੇਰਨ ਵਾਲੀ ਹੈ। ਉਹਨਾਂ ਨੇ ਫਿਰ ਮਹਾਮਾਇਆ ਦੀ ਉਪਮਾ ਕੀਤੀ,
ਇੰਦਰਾ ਰੂਪ ਭਗਵਤੀ ਮਹਾ ਸਵਾਹਾ ਸੁਧਾ
ਰੂਪ ਹੋ ਕੇ ਜਿਹੜੀ ਮਾਇਆ ਭਗਵਾਨ ਵਿਸ਼ਨੂੰ ਜੀ ਤੇ ਉਸ ਵੇਲੇ ਸਵਾਰ ਸੀ, ਉਸੇ ਮਾਇਆ ਨੂੰ ਆਖਿਆ ਹੈ ਮਾਇਆ ਤੂੰ ਹੁਣ ਭਗਵਾਨ ਜੀ ਨੂੰ ਜਗਾ ਵੀ ਉਹ ਮੇਰੀ ਨਾ ਰਾਸਤਿਆਂ ਤੋਂ ਰੱਖਿਆ ਕਰਨ।
ਸ਼੍ਰੀ ਪਰਮ ਈਸ਼ਰੀ ਪੁਸ਼ਟੀ ਧਰਮ ਚਰਾਚਰ ਰੂਪਾ ਪੁਸ਼ਟੀ।
ਮਾਇਆ ਦੀ ਆਰਾਧਨਾ ਕੀਤੀ, ਹੇ ਮਾਇਆ ਤੂੰ ਸਾਰੇ ਜੜ ਚੇਤਨ ਵਿੱਚ ਵਿਆਪਕ ਹੈ, ਸਾਰਿਆਂ ਵਿੱਚ ਤੂੰ ਹੀ ਰਮੀ ਹੋਈ ਹੈ, ਤੂੰ ਹੀ ਭਗਵਾਨ ਵਿਸ਼ਨੂੰ ਨੂੰ ਪ੍ਰੇਰ ਕੇ ਹੁਣ ਜਗਾਣਾ ਕਰ।
ਖਰਗਨ ਸੋਮਨ ਚਕਰਨ ਘੋੜਾ ਮਹਾਨਾਥਨੀ ਸੰਖਨੀ ਸ਼ੋਰਾ।
ਭਾਰੀ ਹੈ ਤੇਰੇ ਕੋਲ ਚੱਕਰ ਵੀ ਹੈ, ਬਹੁਤ ਭਿਆਨਕ ਤੇਰਾ ਸਰੂਪ ਹੈ, ਤੂੰ ਸ਼ੰਖਾ ਦਾ ਸੋਰ ਬਚਾ ਤੇ ਭਗਵਾਨ ਜੀ ਨੂੰ ਜਗਾਣਾ ਕਰ।
ਪਰਮ ਸੁੰਦਰੀ ਨਮੋ ਹਮਾਰੀ ਬੁੱਧ ਭਗ ਲੱਛਣਾ ਭਾਰੇ।
ਸਰੂਪ ਵਾਲੀ ਹੈ ਤੈਨੂੰ ਮੇਰੀ ਨਮਸਕਾਰ ਹੈ, ਨਮਸਕਾਰ ਹੈ।
ਜਗ ਸਵਾਮੀ ਪ੍ਰਬੋਧਨ ਕਰੀਏ
ਜਗਤ ਸਵਾਮੀ ਵਿਸ਼ਨੂੰ ਜੀ ਨੂੰ ਜਗਾਓ, ਇਹ ਜਾਣ ਕੇ ਮੇਰੇ ਡਰ ਤੋਂ ਦੂਰ ਕਰਨ, ਇਹਨਾਂ ਦਾਨਵਾਂ ਤੋਂ ਮੇਰੀ ਰੱਖਿਆ ਕਰਨ।
ਹਰ ਪੰਤ ਜੀ ਕੋ ਕਹਿ ਕਰ ਪਾਨੀ
ਇਸ ਤਰ੍ਹਾਂ ਉਸਤਤੀ ਕੀਤੀ ਤੇ ਨਾਲੇ ਭਗਵਾਨ ਜੀ ਦੇ ਚਰਨ ਪਕੜ ਲਏ ਬ੍ਰਹਮਾ ਜੀ ਨੇ।
ਸਕਲ ਹੋ ਜੀ ਕੋ ਜੋ ਕੀਨ ਸੰਪਾਵਨ ਜਗਤ ਨਾਥ ਕੇ ਜਗਾਵਨ।
ਹੋਰ ਨਾਲ ਚਰਨ ਹਿਲਾਏ ਤੇ ਹਿਲਾ ਕੇ ਜਗਾਉਣ ਵਾਸਤੇ ਵੀ ਯੋਗ ਨਿੰਦਰਾ ਚ ਜਾਣ ਕੇ ਅੱਖਾਂ ਖੋਲ ਕੇ ਦੇਖਣ।
ਭਗਤ ਤਿੰਨ ਹਾਰੇ ਜਾਗੇ ਪ੍ਰਭੁ ਦਯਾਰੇ।
ਫਿਰ ਭਗਤ ਬੈਠਲ ਬਿਰਦ ਨੂੰ ਸੰਭਾਲ ਕੇ ਭਗਵਾਨ ਜੀ ਜਾਗੇ ਔਰ ਆਪਣੇ ਨੇਤਰ ਖੋਲੇ ਤੇ ਨੇਤਰ ਖੋਲ ਕਰਕੇ ਤੀਰ ਵੀ ਦਿੱਤਾ ਬ੍ਰਹਮਾ ਜੀ ਨੂੰ।
ਕਮਲਾ ਸੁਨ ਤੋ ਤੀਰ ਜਿਨ ਦਿੱਤਾ
ਬ੍ਰਹਮਾ ਜੀ ਹੌਸਲਾ ਰੱਖੋ, ਇਹਨਾਂ ਤੋਂ ਮੈਂ ਤੁਹਾਡੀ ਰੱਖਿਆ ਕਰਾਂਗਾ।
ਰਿਸ਼ਤ ਬੈਂਸ ਜਿਨ ਬਦ ਆਕਾਰਾ ਕਰ ਸੰਗਰ ਕੋ ਸੰਗਾਰਾ।
ਜਿਹੜੇ ਦੁਸ਼ਟ ਬੈਂਸ ਨੇ ਇਹਨਾਂ ਨਾਲ ਜੰਗ ਕਰਕੇ ਅਪਾਰਾ ਜੰਗ ਦਾ ਰੱਖ ਕੇ ਮੈਂ ਇਹਨਾਂ ਨੂੰ ਮਾਰਾਂਗਾ ਤੇ ਇਹਨਾਂ ਨੂੰ ਮਾਰ ਕੇ ਤੁਹਾਡੀ ਰੱਖਿਆ ਕਰਾਂਗਾ।
ਇਹ ਪ੍ਰਭ ਨੇ ਜੀ ਸਰੂਪ ਬਿਖਰਾਏ ਸ਼ਾਮਲ ਮੇਘ ਮਨੋ ਵੀ ਬਿਤਾਏ।
ਫਿਰ ਭਗਵਾਨ ਜੀ ਨੇ ਆਪਣਾ ਸਰੂਪ ਪ੍ਰਗਟ ਕੀਤਾ, ਸ਼ਿਆਮ ਰੰਗ ਦਾ ਜਿਹਨਾਂ ਦਾ ਸਰੂਪ ਸੀ, ਮਾਨੋ ਕਾਲੇ ਰੰਗ ਦੇ ਬੱਦਲ ਹੀ ਸਾਰੇ ਉੱਠ ਕੇ ਖਲੋ ਗਏ ਤੇ ਸਾਹਮਣੇ ਉਹ ਦਾਨਵ ਵੀ ਆਉਂਦੇ ਦੇਖ ਕੇ ਉਹਨਾਂ ਨਾਲ ਬੜਾ ਸਮਾਂ ਸਾਰ ਜੰਗ ਹੋਇਆ।
ਦੇਖਤ ਬੈਂਸਨ ਅਚੇ ਜਮਨਾ ਇਹੋ ਹੈ ਜੇ ਤੀਰ ਮਹਾਨਾ।
ਦੇਖੇ ਉਹ ਜਿਹੜੇ ਦਾਨਵ ਸੀ ਬੜੇ ਹੈਰਾਨ ਹੋਏ ਤੇ ਉਹਨਾਂ ਦੇ ਮਨ ਦਾ ਧੀਰਜ ਵੀ ਜਾਂਦਾ ਰਿਹਾ ਤੇ ਕਹਿਣ ਲੱਗੇ ਵੀ ਇਹ ਕੌਣ ਹੈ ਜਿਹੜਾ ਸਾਡੇ ਸਾਹਮਣੇ ਆਣ ਖਲੋਤਾ, ਇਹ ਸਾਡੇ ਨਾਲ ਲੜੇਗਾ। ਉਹ ਦਾਨਵ ਅੱਗੇ ਲੜਨਾ ਚਾਹੁੰਦੇ ਸੀ। ਉਸ ਮੱਧ ਦੇ ਕੈਟਪ ਨਾਮ ਦੇ ਨਾਲ ਦੋ ਰਾਕਸ਼ਾਂ ਦੇ ਨਾਲ ਭਗਵਾਨ ਜੀ ਦਾ ਫਿਰ ਜੰਗ ਹੋਇਆ ਤੇ ਜਿਵੇਂ ਉੱਥੇ 48 ਕੋਹ ਰਾਕਸ਼ ਆ ਕੇ ਬੈਠੇ ਉਹ ਸਾਰੀ ਕਥਾ ਸਹਿਬ ਜੀ ਸੁਣਾ ਰਹੇ ਨੇ। ਆਪ ਜੀ ਅਗਲੇ ਪ੍ਰਕਰਣਾਂ ਚ ਸਰਵਣ ਕਰੋਗੇ। ਵਾਹਿਗੁਰੂ।